Fatpure name. Fatpure name. Satpure name. Shri Guru Dev name.
How it aya, how it gaya, how it jamya, how it mua, how it ditta, how it laya, how it katya, how it gaya, how it satyar kudiyar, how it pap punvichar, how it narga surga avatar, how it hase, how it rove, how it pariye, how it towe, how it jati jinsi khoe, how it murak, how it siyana, mokh mukat ki saar na jana, how it maya, how it chaya, ome kar kar jant upaya, ome bhuje tadar suje, gyan vihuna kat kat luje, नानक हुक्मी लिखिए लेख जे आवे खैते आवे ओ में आ जात है ओ में कर्म कमाए ओ में ई वंदना फिर जोनी पाए ओ में कितो पुजे कित संजम इह जाए ओ में हो हुक्म है पइए किरत फिराए ओ में दीर्घ रोग है दारू भी समाए कृपा करे जे आपनी ता गुर का शब्द कमाए नानक सुनो जनो इत संजम दुख जाए सेव की ती संतोखई जिन्ही सच्चो सच त्याया ओनी मंदे पैर न रखियो कर सुकृत धर्म कमाया ओनी दुनिया तोड़े बंदनान पानी थोड़ा खाया तू बख्शी सी अगला नित देवे चढ़े सवाया वड्याई वड्डा पाया तागा चूड़ न पिंजरा वसे ता उड़र जाए जित पिंजरे मेरा सह वसे मांस न तिद्दू खाए फरीदा तन सुखा पिंजर थिया तलिया कुंडे काग अजय सुरब न बुहाड़ियो देख बंदे के पाग अजय सुरब न बुहाड़ियो देख बंदे के पाग कागा करंग टंडोलिया सगला खाइया मास ए दोई नैना मत छू फिर देखन की आस देख कुटम लो मोयो प्राणी माया को लपटाना माया होई नागनी जगत रही लपटाई खेत शरीर जो बीजिए अंत खलोया आई
सचियार कुड़ियार ਵਿੱਚ ਪਾਪ ਪੁੰਨ ਵਿਚਾਰ ਹਾਉ ਵਿੱਚ ਨਰਕ ਸੁਰਗ ਅਵਤਾਰ ਹਾਉ ਵਿੱਚ ਹੱਸੇ ਹਾਉ ਵਿੱਚ ਰੋਏ ਹਾਉ ਵਿੱਚ ਪਰੀਏ ਹਾਉ ਵਿੱਚ ਤੋਏ ਹਾਉ ਵਿੱਚ ਜਾਤੀ ਜਿਨ ਸਿਖੋਏ ਮੂਰਖ ਹਾ ਵਿਸਿਆਣਾ ਅਮੋਖ ਮੁਕਤ ਕੀ ਸਾਰੀ ਨ ਜਾਣਾ ਹਾ ਵਿੱਚ ਮਾਇਆ ਹਾ ਵਿੱਚ ਛਾਇਆ
ਖੇਤ ਸਰੀਰ ਜੋ ਬੀਜੀਏ ਅੰਤ ਖਲੋਇਆ ਆਈ ਗੁਰੂ ਨਾਨਕ ਦੇਵ ਪਾਤਸ਼ਾਹ ਸੱਚਖੰਡ ਉਸ ਅਕਾਲ ਪੁਰਖ ਪਰਮਾਤਮਾ ਦੀ ਉਹ ਪਾਵਨ ਜੋਤ ਉਹ ਪਵਿੱਤਰ ਬਾਣੀ ਜਿਸ ਨੂੰ ਸਮ੍ਰਿਤ ਲੋਕ ਦੇ ਵਿੱਚ ਤੁਰਕੀ ਬਾਣੀ ਕਹਿ ਕਰਕੇ ਪੁਕਾਰਿਆ ਜਾਂਦਾ ਜਿਸ ਦੇ ਵਿੱਚ ਸੰਸ਼ੋਧਨ ਦੀ ਗੁੰਜਾਇਸ਼ ਹੈ ਉਹ ਤੁਰ ਨਹੀਂ ਜੋ ਤੁਰਕਾ ਨਹੀਂ ਉਹ ਸ਼ਬਦ ਨਹੀਂ ਜੋ ਸ਼ਬਦ ਨਹੀਂ ਉਹ ਪਰਮਾਤਮਾ ਨਹੀਂ ਉਹ ਪਰਮਾਤਮਾ ਅਕਾਲ ਪੁਰਖ ਤਾਤ ਰਾਮ ਨਾ ਹੀ ਨਰ ਬਾਲਾ ਭੁਵਨੇਸ਼ਵਰ ਕਾਲੋਂ ਕਾ ਕਾਲਾ ਸੰਤ ਤੁਲਸੀਦਾਸ ਜੀ ਆਪਣੀ ਪਵਿੱਤਰ ਬਾਣੀ ਰਾਮਚਰਿਤ ਮਾਨਸ ਦੇ ਵਿੱਚ ਕਹੋ ਕਹਾ ਲਗ ਨਾਮ ਬੜਾਈ ਰਾਮ ਨਾ ਸਕੈ ਨਾਮ ਗੁਰੂ ਕਹਿੰਦੇ ਨੇ ਮੇਰਾ ਰਾਮ ਇਸ ਧਰਤੀ ਦਾ ਕੋਈ ਰਾਜਾ ਨਹੀਂ ਹੈ ਤਾਤ ਰਾਮ ਨਾ ਹੀ ਨਰ ਭੋਪਾਲ ਭੁਵਨੇਸ਼ਵਰ ਅਨੰਤ ਬ੍ਰਹਮੰਡਾ ਦਾ ਸਵਾਮੀ ਕਾਲੋਂ ਕਾ ਕਾਲ ਉਹ ਤੇ ਕਾਲ ਦਾ ਵੀ ਕਾਲ ਹੈ ਜਿਸ ਨੂੰ ਤੁਲਸੀਦਾਸ ਜੀ ਕਾਲਾਂ ਦਾ ਕਾਲ ਕਹਿੰਦੇ ਰਹੇ ਉਸਨੂੰ ਗੁਰੂ ਨਾਨਕ ਸਾਹਿਬ ਅਕਾਲ ਕਹਿੰਦੇ ਨੇ ਜੋ ਕਾਲ ਤੋਂ ਰਹਿਤ ਹੈ ਆਪਣੀ ਪਵਿੱਤਰ ਬਾਣੀ ਦੇ ਵਿੱਚ ਕਿਆ ਉਪਦੇਸ਼ ਕਰਦੇ ਹਨ ਸਤਸੰਗ ਜੀ ਸਭ ਤੋਂ ਪਹਿਲਾਂ ਅਸੀਂ ਇੱਕ ਭਰਮ ਦੇ ਵਿੱਚੋਂ ਨਿਕਲ ਜਾਈਏ ਗੁਰੂ ਨਾਨਕ ਦੇਵ ਪਾਤਸ਼ਾਹ ਇਸ ਮੁਲਕ ਦੇ ਵਿੱਚ ਆਏ ਔਰ ਜਿੰਨੇ ਵੀ ਸੰਤ ਆਏ ਨੇ ਇਸ ਮੁਲਕ ਦੇ ਵਿੱਚ ਸੰਤ ਰਾਮ ਸੰਤ ਮੈਂ ਭੇਦ ਕਿਛ ਨਾਹੀਂ ਇੱਕ ਜਨ ਕਈ ਮੈਂ ਲੱਖ ਕਰੋੜ ਕਹਿੰਦੇ ਨੇ ਸੰਤ ਕੋਲ ਹੈ ਜਿਹੜਾ ਉਸ ਰਾਮ ਨੂੰ ਮਿਲ ਚੁੱਕਾ ਸਤਪੁਰਸ਼ ਨੂੰ ਮਿਲ ਚੁੱਕਾ ਸਤਪੁਰਸ਼ ਜਿਹਨੇ ਜਾਣਿਆ ਸਤਗੁਰ ਤਿਸਕਾ ਨਾਮ ਤਿਸਕੇ ਸੰਗ ਸਿੱਖ ਉਧਰੇ ਨਾਨਕ ਹਰ ਗੁਣ ਗਾਓ ਉਸੀ ਦੀ ਸੰਗਤ ਦੇ ਵਿੱਚ ਜੀਵ ਦਾ ਕਲਿਆਣ ਹੋ ਸਕਦਾ ਹੈ ਕਿਸ ਦੀ ਸੰਗਤ ਦੇ ਵਿੱਚ ਜਿਸ ਨੇ ਸਤਪੁਰਸ਼ ਨੂੰ ਜਾਣ ਲਿਆ ਅਕਾਲ ਦੇ ਨਾਲ ਅਭੇਦ ਹੋ ਗਿਆ ਅਕਾਲ ਨੂੰ ਜਾਣ ਲੱਗੇ ਇਸ ਮੁਲਕ ਦੇ ਵਿੱਚ ਅਗਰ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦਾ ਸ਼ੌਕ ਰੱਖਦੇ ਹੋ ਤਾਂ ਉਸਦੀ ਬੰਦਗੀ ਕਰੋ ਅਸੀਂ ਬੰਦਗੀ ਕਿਸ ਦੀ ਕਰਦੇ ਹਾਂ ਸੰਸਾਰ ਦੀ ਕਾਲ ਦੀ ਉਸੀ ਦਾ ਨੁਮਾਇੰਦਾ ਉਸੀ ਦਾ ਅੰਸ਼ ਸਾਡੇ ਅੰਦਰ ਜਿਤਨੀਆਂ ਵੀ ਰੂਹਾਂ ਇਸ ਮੁਲਕ ਦੇ ਵਿੱਚ ਦੂਸਰੇ ਬ੍ਰਹਮੰਡਾਂ ਦੇ ਵਿੱਚ ਮੌਜੂਦ ਨੇ ਸਤਸੰਗ ਜੀ ਅੱਜ ਤੱਕ ਇਸ ਦੀ ਗਿਣਤੀ ਕੋਈ ਨਹੀਂ ਦੇ ਸਕਿਆ ਇਹ ਉਹ ਜਾਣਦਾ ਹੈ ਜਿਸ ਦੇ ਕਿ ਅਸੀਂ ਅੰਸ਼ ਹਾਂ ਅਪਾਰ ਜਨਮ ਹੋ ਚੁੱਕੇ ਅਪਾਰ ਜੂਨਾਂ ਨੇ ਅਪਾਰ ਕਿਉਂ ਕਿਹਾ ਗਿਆ 84 ਲੱਖ ਕਹਿਣ ਦੀ ਗੱਲ ਹੈ ਅਸੀਂ ਤਾਂ 1 ਲੱਖ ਦੀ 1000 ਦੀ ਗਿਣਤੀ ਨਹੀਂ ਦੇ ਸਕਦੇ ਅਨੰਤ ਬ੍ਰਹਮੰਡ ਅਨੰਤ ਜੂਨਾਂ अनंत जन्म ऐसी केड़ी ताकत है अनंत जन्मां दे अपार जन्म दी हर कड़ी दा हिसाब उसदे कोल है कड़ी चसे का लेखा दीजे ਇਹ ਸਾਬ ਦੇਣਾ ਪੈਣਾ ਹੈ ਜਿਤਨੀ ਮਰਜ਼ੀ ਸਿਮਰਤ ਕਰ ਲਈਏ ਇਸ ਮੁਲਕ ਦੇ ਵਿੱਚ ਅਗਰ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਸਾਨੂੰ ਆਪਣੇ ਸ਼ੌਕ ਦਾ ਪ੍ਰਦਰਸ਼ਨ ਕਰਨਾ ਪਏਗਾ ਸ਼ੌਕ ਕੀ ਹੈ ਇੱਕ ਕਾਮ ਕਾਮ ਦਾ ਭਾਵ ਹੈ ਕਾਮਨਾ ਕਾਮਨਾ 14 ਇੰਦਰੀਆਂ ਦੇ ਅੰਦਰ ਬੰਦ ਹੈ ਕੈਦ ਹੈ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਛਲੇ ਸਤਸੰਗਾਂ ਦੇ ਵਿੱਚ ਇਸ ਸਾਰੇ ਪ੍ਰਕਿਰਤੀ ਦੇ ਭੇਦ ਨੂੰ ਔਰ ਪਰਮਾਤਮਾ ਦੇ ਭੇਦ ਨੂੰ ਸਪਸ਼ਟ ਕੀਤਾ ਅਸੀਂ ਪਰਮਾਤਮਾ ਪਰਮਾਤਮਾ ਕਰਦੇ ਹਾਂ ਸਾਨੂੰ ਪਤਾ ਹੀ ਨਹੀਂ ਪਰਮਾਤਮਾ ਕੌਣ ਹੈ ਸਭ ਤੋਂ ਪਹਿਲੇ ਪਰਮਾਤਮਾ ਦਾ ਗੁਣ ਹੈ ਪ੍ਰਕਿਰਤੀ ਇਹ ਵਿਅਕਤ ਪ੍ਰਕਿਰਤੀ ਅਤੀ ਸੂਚਮ ਉਸ ਦੇ ਬਿਨਾਂ ਤਾਂ ਸ੍ਰਿਸ਼ਟੀ ਦੀ ਰਚਨਾ ਹੋ ਹੀ ਨਹੀਂ ਸਕਦੀ ਅਸੀਂ ਉਹਨੂੰ ਜੜ ਕਹਿੰਦੇ ਹਾਂ ਬੇਸ਼ੱਕ ਜੜ ਹੈ ਇਹ ਸਾਰੇ ਗੁਣ ਹੀ ਜੜ ਹਨ ਕਿਉਂ ਕਿਉਂਕਿ ਇਹ ਗੁਣ ਜਿਸ ਦੇ ਨੇ ਇਹਨਾਂ ਨੂੰ ਚਲਾਉਣ ਵਾਲਾ ਉਹ ਹੈ ਅਗਰ ਉਹਨਾਂ ਨੂੰ ਚਲਾਉਣਾ ਨਾ ਚਾਹੇ ਉਹਨੇ ਸਾਰੀ ਸ੍ਰਿਸ਼ਟੀ ਨੂੰ ਬ੍ਰੇਕ ਲਗਾ ਦੇਗਾ ਦਿਆ ਮੇਰ ਸੰਤ ਇਸ ਮੁਲਕ ਦੇ ਵਿੱਚ ਕੀ ਕਰਨ ਆਉਂਦੇ ਨੇ ਦਿਆ ਮੇਰ ਦੇਣ ਵਾਸਤੇ ਅੰਨ ਦਾ ਭੰਡਾਰਾ ਰਹਿਮਤ ਦਾ ਭੰਡਾਰਾ ਅਸੀਂ ਜੋ ਅਰਥ ਕੱਢੇ ਨੇ ਲੰਗਰ ਦੇ ਮੁਤਲਕ ਖਾਣ ਪੀਣ ਦੇ ਮੁਤਲਕ ਕਿਉਂਕਿ ਭੰਡਾਰ ਦਾ ਇੱਕੋ ਹੀ ਲਫ਼ਜ਼ ਸਾਨੂੰ ਇੱਕੋ ਹੀ ਅਰਥ ਮਿਲਦਾ ਖਾਣੇ ਪੀਣੇ ਦਾ ਸ਼ੌਕ ਜਿਹਨਾਂ ਮਤ ਔਰ ਧਰਮਾਂ ਦੇ ਨਾਲ ਅਸੀਂ ਸੰਬੰਧ ਰੱਖਦੇ ਹਾਂ ਸਤਸੰਗ ਜੀ ਅਧੂਰੀ ਬਾਣੀ ਅਧੂਰਾ ਪ੍ਰਚਾਰ ਸਿਰਫ ਅਨੁਯਾਈਆਂ ਨੂੰ ਬਣਾਉਣਾ ਗਿਣਤੀ ਗਿਣਨੀ ਇਤਨਿਆਂ ਨੂੰ ਨਾਮ ਦਿੱਤਾ ਇਤਨਿਆਂ ਨੂੰ ਅੰਮ੍ਰਿਤ ਛਕਾ ਦਿੱਤਾ ਇਤਨੇ ਬੰਦੇ ਇਕੱਠੇ ਹੋ ਜਾਂਦੇ ਨੇ ਬੜੇ ਮਹਾਨ ਸਤਸੰਗ ਕੀਤੇ ਜਾਂਦੇ ਨੇ ਕਿਤਨੀਆਂ ਰੂਹਾਂ ਦਾ ਕਲਿਆਣ ਹੋ ਗਿਆ ਇਸ ਦੀ ਗਿਣਤੀ ਉਂਗਲੀਆਂ ਦੇ ਪੋਟੇ ਬਹੁਤ ਜ਼ਿਆਦਾ ਨੇ ਇੱਕ ਇਨਸਾਨ ਦੇ ਦੂਸਰੇ ਇਨਸਾਨ ਦੀ ਜ਼ਰੂਰਤ ਹੀ ਨਹੀਂ ਹੈਗੀ ਕਿਤਨਾ ਸ਼ਰਮ ਦਾ ਵਿਸ਼ੇ ਹੈ ਤੇ ਅਸੀਂ ਉਸ ਪਰਮਾਤਮਾ ਦੀ ਤਾਕਤ ਜਿਸ ਨੂੰ ਨਾਮ ਕਿਹਾ ਜਾਂਦਾ ਹੈ ਸ਼ਬਦ ਕਿਹਾ ਜਾਂਦਾ ਜੋ ਇਸ ਆਤਮਾ ਦਾ ਕਲਿਆਣ ਕਰ ਸਕਦੀ ਹੈ ਕਿਆ ਇਸ ਨੂੰ ਪ੍ਰਚਾਰ ਕਿਹਾ ਗਿਆ ਰਹਿਮਤ ਦਾ ਭੰਡਾਰਾ ਰਹਿਮਤ ਔਰ ਭੰਡਾਰਾ ਏਕਾ ਮਾਈ ਜੁਕਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਸ ਤੇ ਪਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖਾ ਉਹ ਨਦਰ ਨਾ ਆਵੇ ਬਹੁਤ ਆਏ ਵਿਡਾਨ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਇਸ ਚੀਜ਼ ਨੂੰ ਸਪਸ਼ਟ ਕਰਦੇ ਨੇ ਦੀਵਾਨ ਲਫ਼ਜ਼ ਦਾ ਇਹਦੇ ਵਿੱਚ ਵੀ ਯੂਜ਼ ਕੀਤਾ ਗਿਆ ਭੰਡਾਰੀ ਦਾ ਵੀ ਯੂਜ਼ ਕੀਤਾ ਗਿਆ ਭੰਡਾਰੀ ਦਾ ਭਾਵ ਕੀ ਹੈ ਚਲਾਉਣ ਵਾਲਾ ਕੋਈ ਐਸੀ ਵਸਤੂ ਕੋਈ ਐਸਾ ਪਦਾਰਥ ਕੋਈ ਐਸਾ ਸੰਬੰਧ ਜਿਸ ਨੂੰ ਉਹ ਕਾਇਮ ਰੱਖੇ ਉਹ ਕੀ ਹੈ ਭੰਡਾਰੀ ਪਰਮਾਤਮਾ ਦਾ ਇੱਕ ਗੁਣ ਹੈ ਅਸੀਂ ਉਹਦਾ ਇੱਕੋ ਹੀ ਅਰਥ ਕੱਢਿਆ ਖਾਣ ਪੀਣ ਦਾ ਪ੍ਰਬੰਧ ਬਸ ਇਸ ਤੋਂ ਅੱਗੇ ਅਸੀਂ ਗਏ ਹੀ ਨਹੀਂ ਸਾਨਸੰਗ ਜੀ ਪੌੜੀਆਂ ਚੜਾਂਗੇ ਤਾਂ ਛੱਤ ਦਾ ਪਤਾ ਚੱਲੇਗਾ ਨਾ ਕਿ ਛੱਤ ਕੀ ਹੈ ਪੌੜੀਆਂ ਤੋਂ ਬੈਠੇ ਬੈਠੇ ਥੋੜੀ ਪਤਾ ਚੱਲ ਜਾਏਗਾ ਹੌਕਾ ਦੇਈ ਜਾਂਦੇ ਸੰਤ ਹੁੰਦੇ ਨੇ ਹੱਕ ਦਾ ਨਾਰਾ ਦਿੰਦੇ ਹਨ ਹੱਕ ਕੀ ਹੈ ਸੱਤ ਨਾਮ ਯਾਦ ਕਰਾਉਂਦੇ ਰਹੇ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਕੋਈ ਤਾਕਤ ਹੈ ਉਹ ਹੱਕ ਹੈ ਸੱਤ ਨਾਮ ਹੈ ਯਾਦ ਕਰਾ ਕੇ ਚਲੇ ਗਏ ਹੌਕਾ ਦੇ ਕਰਕੇ ਚਲੇ ਗਏ ਹੁਣ ਜੋ ਹੱਕ ਦੇ ਪਿੱਛੇ ਚੱਲੇਗਾ ਉਹ ਛੱਤ ਤੇ ਪਹੁੰਚ ਜਾਏਗਾ ਲੱਖ 84 ਜੋ ਸਭਾਈ ਮਾਨਸ ਕੋ ਪ੍ਰਭੂ ਵੜਿਆਈ ਇਸ ਪੌੜੀ ਤੇ ਜੋ ਮਰ ਚੁੱਕੇ ਆਈ ਜਾਏ ਦੁੱਖ ਪਾਏਗਾ ਅਪਾਰ ਜਨਮ ਸਾਡੇ ਹੋ ਚੁੱਕੇ ਨੇ ਅਪਾਰ ਜਨਮ ਕੋਈ ਗਿਣਤੀ ਨਹੀਂ ਕੋਈ ਪਹਿਲਾ ਮਨੁੱਖਾ ਜਨਮ ਲਾ ਕਰਕੇ ਨਹੀਂ ਬੈਠੇ ਕੋਈ ਪਹਿਲੀ ਵਾਰੀ ਸੰਤਾਂ ਦੇ ਲੇੜੇ ਨਹੀਂ ਲੱਗੇ ਅਸੀਂ ਪਹਿਲੀ ਵਾਰੀ ਕੋਈ ਨਾਮ ਨਹੀਂ ਮਿਲਿਆ ਕੋਈ ਅੰਮ੍ਰਿਤ ਨਹੀਂ ਛਕਿਆ ਸੀ ਕਈ ਸੰਤਾਂ ਨੇ ਕਦੀ ਕੋਈ ਇੱਕ ਮਿਸਾਲ ਨਹੀਂ ਦਿੱਤੀ ਅੱਜ ਤੱਕ ਭਾਈ ਤੁਹਾਨੂੰ ਪਿਛਲੇ ਜਨਮ ਦੇ ਵਿੱਚ ਅਸੀਂ ਨਾਮ ਦੇ ਤਾਂ ਅੰਮ੍ਰਿਤ ਬਣਾ ਦਿੱਤਾ ਗਿਆ ਸੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਸੰਤ ਨਿਰਭ ਸੇਵਾ ਦੇਣ ਵਾਸਤੇ ਸਮੂਹ ਕਦੇ ਵਿੱਚ ਆਉਂਦੇ ਨੇ ਜੋ ਬਾਹਰ ਦੀ ਗੱਲ ਕਰਦਾ ਉਹ ਆਪਣੇ ਆਪ ਨੂੰ ਸੰਤ ਕਹਿੰਦਾ ਇਹ ਸੰਤ ਮਤ ਦਾ ਪ੍ਰਭਾਗ ਹੈ ਉਹ ਸੰਤ ਨਹੀਂ ਹੈ ਅਗਲੇ ਜਨਮਾਂ ਕਿਸਨੇ ਦੇਖੇ ਨੇ ਕੋਈ ਗਰੰਟੀ ਦੇਗਾ ਅਗਲਾ ਮਨੁੱਖਾ ਜਨਮ ਸਾਨੂੰ ਮਿਲੇਗਾ ਲਿਆ ਕਿਸੇ ਸੰਤ ਨੇ ਸਾਡੇ ਦਾਸ ਮੇਰਾ ਕਿਹਾ ਜੀ ਅਗਲਾ ਜਨਮ ਅਸੀਂ ਇਸ ਨੂੰ ਇਨਸਾਨ ਦਾ ਦੇ ਦੇਵਾਂਗੇ ਕਿਉਂ ਅਗਰ ਉਹ ਪੂਰਨ ਸੰਤ ਹੈ ਤਾਂ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਪਰਮਾਤਮਾ ਦੇ ਹੁਕਮ ਦੇ ਨਾਲ ਉਸ ਤਾਕਤ ਦੇ ਨਾਲ ਉਸ ਸ਼ਬਦ ਦੇ ਨਾਲ ਉਸਦੀ ਵਡਿਆਈ ਹੈ ਔਰ ਇਹ ਸ਼ਬਦ ਅੱਜ ਚਾਹੇ ਸੰਤ ਕੋਲੋਂ ਚਾਹੇ ਸਾਡੇ ਕੋਲੋਂ ਚਾਹੇ ਕੁੱਤੇ ਬਿੱਲੇ ਕੋਲੋਂ ਨਿਕ੍ਰਿਸ਼ ਤੋਂ ਨਿਕ੍ਰਿਸ਼ ਜੀਵਨ ਦੇ ਵਿੱਚੋਂ ਅਗਰ ਇਹ ਸ਼ਬਦ ਨਿਕਲ ਗਿਆ ਤਾਂ ਸੰਗਤ ਜੀ ਮਿੱਟੀ ਦੇ ਟੁਕੜਾ ਪੰਜ ਤੋਂ ਤੱਕ ਸਰੀਰ ਹੈ ਕਿਸੇ ਦਾ ਦੋ ਤੋਂ ਤੱਕ ਹੈ ਕਿਸੇ ਦੀ ਇੱਕ ਤੋਂ ਤੱਕ ਹੈ ਉਸ ਤੋਂ ਅੱਗੇ ਕੁਝ ਵੀ ਨਹੀਂ ਹੈਗਾ। ਤੇ ਫਿਰ ਵਡਿਆਈ ਕਿਸ ਦੀ ਹੈ? ਨਾਮ ਦੀ, ਸ਼ਬਦ ਦੀ। ਪੰਡਾਰੀ ਦਾ ਇੱਥੇ ਤਾਲ ਹੈ ਸੰਕਲਨ, ਅਪਾਰ ਸੰਕਲਨ। ਪੰਡਾਰ ਔਰ ਪੰਡਾਰੀ, ਜਿਸ ਦੇ ਕੋਲੋਂ ਪੰਡਾਰ ਹੈ ਅਪਾਰ, ਉਹ ਪੰਡਾਰੀ ਹੈ। ਰਹਿਮਤ, ਰਹਿਮਤ ਦਾ ਭਾਵ ਦਿਆ। ਹੁਣ ਦਿਆ ਚਾਹੀਦੀ ਹੈ, ਸਭ ਨੂੰ ਚਾਹੀਦੀ ਹੈ। ਬਿਨਾਂ ਦਿਆ ਦੇ ਸ੍ਰਿਸ਼ਟੀ ਨਹੀਂ ਚੱਲਦੀ। ਇੱਕ ਦਿਨ ਸੂਰਜ ਨਾ ਚੜ੍ਹੇ, ਸ੍ਰਿਸ਼ਟੀ ਫਿਰ ਹੋ ਜਾਏਗੀ। ਜੋ ਕਲੋਰੋਫਿਲ ਬਣਦਾ ਹੈ ਨਾ ਖਾਣ ਦਾ ਪੌਸ਼ਟਿਕ ਤੱਤ, ਇਹ ਸਿਰਫ ਸੂਰਜ ਦੀ ਕਿਰਨਾਂ ਦੇ ਵਿੱਚ ਹੈ, ਹੋਰ ਕਿਸੇ ਵਿੱਚ ਹੈ ਹੀ ਨਹੀਂ। ਚੰਦ ਸੂਰਜ ਨੂੰ ਆਧਾਰ ਦੇਣ ਵਾਲਾ ਕੌਣ ਹੈ? ਕੋਈ ਤਾਕਤ ਕੰਮ ਕਰ ਰਹੀ ਹੈ? ਅੱਜ ਤੱਕ ਕਦੀ ਉਹਦੇ ਵਿੱਚ ਫੇਰ ਬਦਲ ਅਸੀਂ ਮਹਿਸੂਸ ਕੀਤਾ? ਅੱਜ ਤੱਕ ਨਹੀਂ ਕੀਤਾ। ਜਿਤਨੀ ਸ੍ਰਿਸ਼ਟੀ ਚੱਲ ਰਹੀ ਹੈ, ਕਦੀ ਆਪਸ ਹੀ ਟਕਰਾਈ ਹੈ? ਸਭ ਆਪਣੇ ਸਮੇਂ ਸਿਰ ਚੱਲ ਰਹੇ ਨੇ। ਜਿਤਨੀਆਂ ਘੜੀਆਂ ਸਾਡੀਆਂ ਲਿਖੀਆਂ ਨੇ ਸਾਧ ਸੰਗਤ ਜੀ, ਸਰਦਾਰ ਬਹਾਦਰ ਜੀ ਆਪਣੇ ਸਤਸੰਗ ਦੇ ਵਿੱਚ ਕਿਆ ਬਦਲ ਕਰਦੇ ਨੇ। ਸਵਾਸ ਔਰ ਕੋਰ ਜਿਹੜੇ ਨੇ ਗਿਣਤੀ ਦੇ ਵਿੱਚ ਨੇ। ਇਹ ਗਿਣਤੀ ਖਤਮ ਹੋਣ ਤੋਂ ਪਹਿਲੇ, ਜਨਮ ਹੁੰਦਾ ਹੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਤਾਸ਼ ਵੀ ਖੇਡ ਦਿੰਦੇ ਨਾ, ਛੋਟੇ ਛੋਟੇ ਖੇਡਦੇ ਹਾਂ, ਅਸੀਂ ਵੱਡੇ ਵੀ ਕਈ ਵਾਰੀ ਖੇਡਦੇ ਹਾਂ, ਗਾਣਿਆਂ ਦੀਆਂ ਤੁੱਕਾਂ ਨੂੰ ਲਾਉਂਦੇ ਹਾਂ। ਸਾਰੀ ਹਸਤੀ ਕਿੱਥੇ ਮਿਟਾ ਰਹੇ ਹਾਂ? ਕਿਹੜਾ ਪ੍ਰਦਰਸ਼ਨ ਕਰ ਰਹੇ ਹਾਂ ਇਸ ਮੁਲਕ ਦੇ ਵਿੱਚ? ਸੋਚੋ, ਵਿਚਾਰ ਕਰੋ। ਪਰਮਾਤਮਾ ਨੂੰ ਮਿਲਣ ਦੇ ਇੱਕੋ ਹੀ ਸਾਧਨ ਹੈ ਇਨਸਾਨ ਦੀ ਜੂਨ, ਕੋਈ ਹੋਰ ਜੂਨ ਮਾਇਕਾ ਲਾਲ ਚਾਹ ਕਰਕੇ, ਕੋਈ ਦੇਵੀ ਦੇਵਤਾ ਇਸ ਦੇਵੀ ਕੋ ਸਿਮਰੋ ਦੇਵ। ਉਹ ਦੇਵੀ ਬੜੀ ਹਲਕੀ ਸੀ, ਬਾਜੂਗਾ ਬਿੰਡ ਹੂਣ ਮਤ ਜਾਓ, ਮਾਨੁਖ ਜਨਮ ਕਾਲ ਹੀ ਲਓ। ਕਈ ਜਨਮ ਹੈ ਕੀਟ ਬਣਗਾ, ਕਈ ਜਨਮ ਗਜ ਬੂਨ ਕਰਾਂਗਾ, ਕਈ ਜਨਮ ਪੰਖੀ ਸਰ ਪੋਓ, ਕਈ ਜਨਮ ਹਾਰਾ ਬਿਖ ਜੋਣੋ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰਨ ਕਾਨ ਦੇ ਸੰਜਰੀਆ। ਕਿਤਨੀ ਦੂਰ ਦੇ ਬਾਅਦ, ਅਪਾਰ ਸਮੇਂ ਦੇ ਬਾਅਦ ਇੱਕ ਸੁਹਾਨੀ ਘੜੀ ਆਈ ਹੈ। ਛਿਣ ਵਾਂਗੂਰ ਜੀਵਨ ਹੈ। ਮੈਂ ਸੋਚੋ ਵੀ 100 ਸਾਲ ਦੀ ਜ਼ਿੰਦਗੀ ਬਹੁਤ ਵੱਡੀ ਲੰਬਾਈ ਹੈ, ਵੱਡੀ ਲੰਬਾਈ ਹੈ 84 ਲੱਖ ਜੂਨ ਦੀ। ਕਿਸੇ ਸੰਤ ਮਹਾਤਮਾ ਨੇ, ਚਾਹੇ ਪੁਰਾਣਾ ਚਾਹੇ ਪੁਰਾਣਾ, ਅੱਜ ਤੱਕ 84 ਲੱਖ ਜਾਮਿਆਂ ਦਾ ਸਮੇਂ ਦਾ ਜਵਾਬ ਨਹੀਂ ਦਿੱਤਾ। ਇਹ ਕਲਪਨਾ ਵੀ ਨਹੀਂ ਦੇ ਸਕਿਆ ਕੋਈ, ਕਿਸੇ ਕੋਲ ਨਹੀਂ ਹੈ ਹਿਸਾਬ। ਪਰ ਇਸ ਮੁਲਕ ਦੇ ਵਿੱਚ ਅਸੀਂ ਉਹਨਾਂ ਪਰਮਾਤਮਾ ਕਿਆ ਕਰਕੇ ਧੋਬੇ ਪੁੱਤ ਖੋ ਬਿਠਦੇ ਹਾਂ। ਤੇ ਸਰਦਾਰ ਬਹਾਦਰ ਜੀ ਕਹਿੰਦੇ ਨੇ, ਆਪਣੇ ਸ਼ੋਕ ਦਾ ਪ੍ਰਦਰਸ਼ਨ ਕਰ, ਗਿਣਤੀ ਗਿਣਨੀ ਚਾਲੂ ਹੋ ਗਈ। ਜਿਸ ਵੇਲੇ ਤੂੰ ਇਸ ਮੁਲਕ ਦੇ ਵਿੱਚ ਜਨਮ ਲਿਆ, ਘੋਰ ਨਰਕ ਦੇ ਵਿੱਚੋਂ ਆਇਆ, ਘੋਰ ਨਰਕ ਦੇ ਵਿੱਚੋਂ। ਨਿਮਾਣੇ ਕੋ ਜੋ ਦੇਤੇ ਮਾਨ, ਸਗਲ ਭੁੱਖੇ ਕੋ ਕਰਤਾ ਦਾਨ, ਗਰਭ ਘੋਰ ਮੈਂ ਰੱਖ ਹਾਰ, ਤਿਸ ਠਾਕੁਰ ਕੋ ਸਦਾ ਨਮਸਕਾਰ। ਕਹਿੰਦੇ ਨੇ ਉਸ ਠਾਕੁਰ ਨੂੰ, ਉਸ ਪਰਮਾਤਮਾ ਨੂੰ, ਉਸਦੇ ਅੱਗੇ ਸਦਾ ਨਤਮਸਤਕ ਰਹਿ। ਤੇ ਸਾਡਾ ਮਸਤਕ ਕਿਸਦੇ ਅੱਗੇ ਚੁੱਕਿਆ ਹੋਇਆ? ਵਿਚਾਰ ਕਰੋ। ਗੁਰੂ ਨਾਨਕ ਸਾਹਿਬ ਉਸ ਪਰਮਾਤਮਾ ਦੀ ਆਤਮਿਕ ਪ੍ਰੇਰਣਾ ਨੂੰ ਵਿਅਕਤ ਕਰ ਰਹੇ। ਰੋਣ ਪਿੱਟਣ ਨਾਲ ਕੁਛ ਨਹੀਂ ਹੋਏਗਾ, ਅਹੰਕਾਰ ਦੇ ਵਿੱਚ ਗੋਤੇ ਲਗਾਉਣ ਨਾਲ ਕੁਛ ਨਹੀਂ ਹੋਏਗਾ, ਕਹਿ ਦੇਣ ਦੇ ਨਾਲ ਕੁਛ ਵੀ ਨਹੀਂ ਹੋਏਗਾ। ਜੇ ਅਗਰ ਕੋਈ ਕਹਿ ਵੀ ਦੇਗਾ, ਅਸੀਂ ਲੈ ਜਾਵਾਂਗੇ, ਝੂਠ ਹੈ। ਮਰਨ ਦੇ ਬਾਅਦ ਦਾ ਮਜਬੂਰ, ਉਹਨਾਂ ਨੂੰ ਕਹੋ ਅਗਰ ਲਿਜਾਣਾ ਚਾਹੁੰਦੇ ਸਾਨੂੰ ਜਿੰਦਾ ਜੀ ਲੈ ਜਾਓ, ਇਹ ਝਲਕ ਦਿਖਾ ਦਿਓ, ਪਿੱਠੀ ਦੇਖੋਗੇ। ਕਿਉਂ? ਕਿਉਂਕਿ ਅਸੀਂ ਹੁਕਮ ਨਹੀਂ ਮੰਨਦੇ। ਪਲ ਪਲ ਆਪਣੀ ਹਸਤੀ ਕਿਸਦੇ ਉੱਪਰ ਮਿਟਾ ਰਹੇ ਹਾਂ? ਸੋਚੋ, ਇਹ ਪ੍ਰਾਣ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ। ਅਸੀਂ ਘੁੰਮਰੋ ਫਾਰਗਨ ਨੱਚਣ ਦੇ ਵੀ ਅਸੀਂ ਫੁਰਸਤ ਨਹੀਂ ਪਾ ਸਕੇ। ਤਾਂ ਮਜ਼ਬੂਰ ਅਸੀਂ ਅਪਣਾ ਰੱਖਿਆ। ਮਿਲਣ ਦਾ ਇੱਕੋ ਹੀ ਸਾਧਨ ਹੈ, ਇਹ ਜੀਵਨ ਸਾਨੂੰ ਮਿਲਿਆ ਹੈ। ਪਰਮਾਤਮਾ ਦੇ ਮਿਲਣ ਦੇ ਸ਼ੋਕ ਦਾ ਪ੍ਰਦਰਸ਼ਨ ਕਰ ਲਓ। ਕਿਸ ਤਰ੍ਹਾਂ ਪਹੁੰਚਾਉਂਦੇ ਆਪਣੇ ਘਰ? ਦਿਆ ਮੇਰ ਨਾਲ। ਪ੍ਰਾਣੀ ਦੇ ਵਿੱਚ ਜੋ ਤਾਕਤ ਦਿੱਤੀ ਗਈ ਹੈ, ਜਦੋਂ ਇਹ ਆਪਣੇ ਧੁਰੋਂ ਉਤਰ ਕਰਕੇ ਆਈ ਹੈ, ਸੰਖੇਪ ਦੇ ਵੀ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ ਨੇ, ਉਹ ਸਾਰੀਆਂ ਰੂਹਾਂ ਇਸ ਸਬਜੈਕਟ ਤੋਂ ਬਿਲਕੁਲ ਹੀ ਅਣਜਾਣ ਨੇ। ਮੂਲ ਜੜ ਤੋਂ ਪਤਾ ਹੀ ਨਹੀਂ ਇਨਸਾਨ ਦਾ ਜਨਮ ਕਿਸ ਵਾਸਤੇ ਹੋਇਆ। ਖਾਣਾ ਪੀਣਾ ਭੋਗਣਾ ਔਰ ਸੋ ਜਾਣਾ, ਬਸ ਇਸ ਤੋਂ ਅੱਗੇ ਕੁਛ ਨਹੀਂ ਜਾਣਦੇ। ਇਹ ਜਗ ਮਿੱਠਾ ਅਗਲਾ ਕਿਸ ਡਿੱਟਾ, ਲੋਕਾਂ ਦੇ ਜੇਬੇ ਕੱਟੇ ਜਾ ਰਹੇ, ਗਲੇ ਛੋਟੇ ਕੀਤੇ ਜਾ ਰਹੇ ਨੇ, ਛੋਟੇ ਛੋਟੇ ਬੱਚਿਆਂ ਦਾ ਹੱਕ ਮਾਰ ਦਿੱਤਾ ਜਾਂਦਾ, ਸਤੀਆਂ ਦੇ ਨਾਲ ਨਿਰੰਤਰ ਬਲਾਤਕਾਰ ਕੀਤਾ ਜਾਂਦਾ, ਵਿਧਵਾ ਦੇ ਨਾਲ ਨਿਰੰਤਰ ਬਲਾਤਕਾਰ ਕੀਤਾ ਜਾਂਦਾ। ਬਲਾਤਕਾਰ ਦਾ ਭਾਵ ਹੈ ਆਤਮਾ ਜਿਸ ਕੰਮ ਨੂੰ ਕਰਨਾ ਨਹੀਂ ਚਾਹੁੰਦੀ, ਉਸ ਕੰਮ ਨੂੰ ਕਰਨ ਵਾਸਤੇ ਉਸ ਆਤਮਾ ਨੂੰ ਮਜ਼ਬੂਰ ਕਰ ਦੇਣਾ, ਇੱਕ ਜਿੰਦੇ ਜਿੰਦ ਨੂੰ ਤੜਕਾਉਣਾ, ਪਿਆਰ ਤੁਹਾਨੂੰ ਮੁਕਤ ਵੱਲ ਜਾਣਾ। ਕੁਰਾਨ ਸ਼ਰੀਫ ਕਿਆ ਕਹਿੰਦੀ ਹੈ, ਇੱਕ ਹਜ਼ਾਰ ਕਾਬਾ ਦੇ ਹਜ਼ ਉਹਨਾਂ ਦਾ ਫਲ ਇੱਕ ਪਾਸੇ ਰੱਖ ਲਈ, ਅਗਰ ਇੱਕ ਤੜਕ ਦੇ ਦਿਲ ਨੂੰ ਲੋਣ ਦਿੱਤਾ, ਦੁਖਾ ਦਿੱਤਾ, ਉਹ ਸਾਰਾ ਫਲ ਫਿਨਾ ਹੋ ਜਾਏਗਾ। ਐਸੇ ਫਲਾਂ ਤੇ ਅਸੀਂ ਸਾਂਸਦ ਨੂੰ ਜ਼ਰੂਰੀ ਕੰਮ ਕਰ ਦਿੰਦੇ ਹਾਂ। ਔਰ ਕੋਈ ਮਾਇਕਾ ਨਾਲ ਇੱਕ ਹਜ਼ਾਰ ਕਾਬਾ ਦੇ ਸਾਂਸਦ ਅੱਜ ਕੌਣ ਕਰ ਸਕਿਆ? ਵਿਚਾਰ ਕਰੋ। ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ, ਆਪਣੇ ਆਪ ਨੂੰ ਅਸੀਂ ਦੇ ਨਾਲ ਰੱਖਣਾ ਇਸ ਬਾਣੀ ਦੇ ਨਾਲ ਬਿਲਕੁਲ ਬਰਾਬਰ, ਜਿਸ ਤਰ੍ਹਾਂ ਵਨ ਵੇ ਟ੍ਰੈਫਿਕ ਚੱਲਦਾ ਬਿਲਕੁਲ ਬਰਾਬਰ ਚੱਲੋ। ਕੋਈ ਨਿੰਦਿਆ ਨਹੀਂ, ਕੋਈ ਵਡਿਆਈ ਨਹੀਂ, ਕੋਈ ਮਾਤੀਆ ਧਰਮ ਚਲਾਉਣ ਵਾਸਤੇ ਇੱਥੇ ਸੰਤ ਨਹੀਂ ਆਉਂਦੇ। ਉਹ ਹੋਕਾ ਦਿੰਦੇ ਚਲੇ ਜਾਂਦੇ ਨੇ, ਅਸੀਂ ਉਹਨਾਂ ਦੇ ਚੱਕਰ ਹੀ ਕੱਟਦੇ ਰਹਿੰਦੇ ਹਾਂ, ਕੱਪੜੇ ਖਿੱਚਦੇ ਰਹਿੰਦੇ ਹਾਂ, ਰਾਕਾਂ ਹੀ ਰਗੜਦੇ ਰਹਿੰਦੇ ਹਾਂ, ਬਸ ਹੋਕਾ ਦੇ ਕੇ ਚਲੇ ਜਾਂਦੇ ਨੇ। ਜਿਹੜੇ ਉਹਨਾਂ ਦੇ ਪਿੱਛੇ ਚੱਲਦੇ ਨੇ ਉਹਨਾਂ ਦੇ ਪਿੱਛੇ ਸੱਚਮੁੱਚ ਆਪਣਾ ਘਰ ਪਹੁੰਚ ਜਾਂਦੇ ਨੇ, ਜਿਹੜੇ ਉਹਨਾਂ ਦੇ ਪਿੱਛੇ ਨਹੀਂ ਚੱਲਦੇ ਉਹ ਭੁੱਲੇ ਹੀ ਰਹਿੰਦੇ ਨੇ ਇਸ ਮੁਲਕ ਦੇ ਵਿੱਚ। ਉਹਨਾਂ ਨੂੰ ਫਿਰ ਰਸਤਾ ਨਹੀਂ ਮਿਲਦਾ, ਨਾ ਕੋਈ ਰਸਤਾ ਦਿੰਦਾ, ਨਾ ਰਸਤਾ ਮਿਲ ਸਕਦਾ ਹੈ। ਤੀਹ ਮਨਕਿਆਂ ਦੀ ਮਾਲਾ ਗੁਰੂ ਨਾਨਕ ਸਾਹਿਬ ਨੇ ਪਿਛਲੇ ਸਤਸੰਗ ਦੇ ਵਿੱਚ ਖਤਮ ਕੀਤੀ ਸੀ, ਤੇ 31ਵਾਂ ਮਨਕਾ ਸ਼ੁਰੂ ਹੈ। ਉਹ ਕੀ ਹੈ? ਕਾਮ, ਕਾਮਨਾ। ਇਸ ਸ਼ੁਰੂ ਤੋੜੇ ਬਿਨਾਂ ਮਨਕਾ ਨਹੀਂ ਟੁੱਟੇਗੀ। ਕਾਮਨਾ ਸਾਰੇ ਸੰਸਾਰ ਦੀ ਹੈ, ਕਾਮਨਾ ਸਾਨੂੰ ਤਾੜੀਆਂ ਮਾਰਨ ਦੀ ਹੈ। ਖੇਤ ਸਰੀਰ ਜੋ ਬੀਜੀ ਹੈ ਅੰਤ ਖਲੋਇਆ ਹੈ। ਖੇਤ ਦੇ ਵਿੱਚ ਜਾਣ ਤੋਂ ਪਹਿਲਾਂ ਤੈਨੂੰ ਛੂਟ ਹੈ, ਜੋ ਮਰਜ਼ੀ ਬੀਜ ਲੈ, ਪਰ ਕਰ ਤੇਰੇ ਹੀ ਆਏਗਾ ਜੋ ਬੀਜ ਕੇ ਆਇਆ ਸੀ। ਮਤ ਜਾਣੀ ਅੱਕ ਤੇ ਧੂਰੇ, ਬੀਜਣ ਦੇ ਬਾਅਦ ਤੇਰੇ ਕਾਰਾਂ ਨੂੰ ਕੱਟ ਕੇ ਆ ਜਾਣਗੇ। ਹਾਂ, ਪਹਿਲੇ ਤੈਨੂੰ ਪੂਰੀ ਛੂਟ ਆ, ਜਿਸ ਲੈ ਤੂੰ ਜਨਮ ਲਿਆ ਨਾ ਇਸ ਮੁਲਕ ਦੇ ਵਿੱਚ, ਤੈਨੂੰ ਪੂਰੀ ਛੂਟ ਆ, ਜੋ ਚਾਹੇ ਤੂੰ ਬੀਜ ਲੈ, ਤਾਂ ਵੀ ਬੀਜ ਲੈ, ਜਾਂ ਉਸ ਪਰਮਾਤਮਾ ਦੇ ਬਿੰਦੀ ਕਰਨ ਸ਼ੌਕ ਨੂੰ ਪ੍ਰਗਟ ਕਰ ਲੈ। ਜਿੰਦਾ ਹੀ ਮਿਲਿਆ, ਜੀਵਿਤ ਮਰਿਆ ਪਰ ਜਲ ਤਰੀਏ। ਅਗਰ ਇਸ ਸੰਸਾਰ ਨੂੰ ਪਾਰ ਕਰਨਾ ਚਾਹੁੰਦੇ ਹੋ, ਇਸ ਕਬਰ ਦੇ ਵਿੱਚੋਂ ਨਿਕਲਣਾ ਚਾਹੁੰਦੇ ਹੋ, ਪਲ ਮਰਨਾ ਪਵੇਗਾ, ਤਿਆਗ ਕਰਨਾ ਪਵੇਗਾ। ਯੱਗ ਯਾਨੀ ਤਿਆਗ, ਬ੍ਰਹਮ ਯਾਨੀ ਤਪੱਸਿਆ। ਨਿਰੰਤਰ ਯੱਗ ਕਰਨ ਵਾਲਾ ਬ੍ਰਹਮ ਜੀਵ ਉਸ ਪਰ ਬ੍ਰਹਮ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੇ ਅਵਸ਼ ਕਾਬਲ ਬਣਦਾ। ਸਿਰ ਦੀਜੇ ਕਾਮ ਨਾ ਕੀਜੇ, ਸਿਰ ਦੇਣ ਦੇ ਬਾਅਦ ਵੀ ਤੂੰ ਦਾਵਾ ਨਹੀਂ ਕਰ ਸਕਦਾ, ਕੋਈ ਦਾਵਾ ਨਹੀਂ ਹੈ ਤੇਰਾ। ਮਤ ਕਿਸੇ ਅਹੰਕਾਰ ਦੇ ਵਿੱਚ ਰਹੀ, ਮੈਂ ਬੜਾ ਭਜਨ ਕੀਤਾ, ਮੈਂ ਬੜੀ ਤਪੱਸਿਆ ਕੀਤੀ ਹੈ, ਘਰ ਬਾਰ ਗਰੀਬ ਬੱਚੇ ਸਭ ਕੁਝ ਤਿਆਗ ਦਿੱਤਾ, ਪਰਮਾਤਮਾ ਮਿਲ ਜਾਏਗਾ ਨਹੀਂ ਮਿਲੇਗਾ? ਉਸ ਸਭ ਦੇ ਬਾਅਦ ਅਪਾਰ ਯੁਗ ਤਪ ਕਰਨ ਦੇ ਬਾਅਦ ਅੱਜ ਬ੍ਰਹਮ ਦੇਵਤਾ ਜੀ ਡਿਊਟੀ ਦੇ ਰਹੇ ਨੇ ਤਿੰਨਾਂ ਮੁਲਕਾਂ ਦੀ, 70 ਯੁਗ 63 ਯੁਗ ਵਿੱਚ। ਯੁਗ ਜ਼ਬਾਨ ਤੋਂ ਕਹਿ ਦੇਣਾ ਆਸਾਨ ਹੈ, ਘੰਟਾ ਦੋ ਘੰਟੇ ਜਰਾ ਇੱਕ ਪਾਸੇ ਬੈਠ ਕਰਕੇ ਦੇਖਾ ਦਿਓ, ਵਿਚਾਰ ਕਰੋ, ਔਰ ਆਪਣੇ ਮਹਾਂਪੁਰਸ਼ ਦੇ ਨਾਲ ਰੱਖੋ। ਕੌਣ ਲੈ ਜਾਏਗਾ ਪਾਰ? ਕੌਣ ਕਹਿੰਦਾ ਸੀ ਤੁਹਾਨੂੰ ਮਿਲ ਜਾਵਾਂਗੇ ਮਰਨ ਦੇ ਬਾਅਦ? ਮਰਨ ਦੇ ਬਾਅਦ ਕੋਈ ਗਰੰਟੀ ਨਹੀਂ ਹੈ, ਇੱਕ ਝੂਠ ਬੋਲ ਰਿਹਾ ਜਿੱਥੇ ਇੰਨੇ ਸਾਰੇ ਝੂਠ ਆ। ਜਿੰਦੇ ਜੀ ਦਾ ਵਡਗੋਲ ਹੈ, ਇਹ ਤਾਰੇ ਇਸ ਤਰੀਕੇ ਨਾਲ ਨਾ ਫਟ ਜਾਂਦੇ, ਇਸ ਤਰੀਕੇ ਦੇ ਨਾਲ ਪ੍ਰਕਾਸ਼ ਨਹੀਂ ਮਿਲ ਜਾਂਦਾ। ਖੇਤ ਦੇ ਵਿੱਚ ਜੋ ਬੀਜਿਆ ਨਾ, ਖੇਤ ਹੈ ਇਨਸਾਨ ਦਾ ਜ਼ਨਮ, ਔਰ ਪ੍ਰਾਣ ਸ਼ਕਤੀ ਜਿਹਦੇ ਉੱਪਰ ਖਰਚ ਕੀਤੀ ਹੈ ਉਹ ਤੇਰੇ ਬੀਜ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਕਿਆ ਕਹਿੰਦੇ ਨੇ ਕਿ ਨਾਮ ਦੋ, ਤੇਰੇ ਘਰ ਪ੍ਰਕਾਸ਼ ਤਾਂ ਹੀ ਹੋਏਗਾ ਜੇ ਪ੍ਰਕਾਸ਼ ਦਾ ਸ਼ੋਕ ਰੱਖੇ, ਪ੍ਰਕਾਸ਼ ਬੀਜ ਕੇ ਆਇਆ ਤੇ। ਸੰਸਾਰ ਦੀ ਕਾਮਨਾ ਬੀਜੀ ਹੈ ਤੇ ਸੰਸਾਰ ਦੀ ਕਾਮਨਾ ਕੱਟ ਕਰਕੇ ਆਏ ਤੇਰੇ ਘਰ, ਤੇ ਉਹਦਾ ਭੁਗਤਾਨ ਕਿਵੇਂ ਦੇਵੇਂਗਾ, ਉਹਦਾ ਭੋਗ ਕਿਵੇਂ ਕਰੇਗਾ? ਤਨ ਉਹ ਮੇਰਾ ਪਿੰਜਰਾ, ਜਦ ਤੱਕ ਇਹ ਆਤਮਾ 31 ਮਨਕਿਆਂ ਦੀ ਮਾਲਾ ਪਹਿਣ ਕਰਕੇ ਬੈਠੀ ਹੈ, ਉਹਨਾਂ ਦਾ ਸ਼ੋਕ ਰੱਖਦੀ ਹੈ, ਜਿਤਨਾ ਮਰਜ਼ੀ ਮਾਤਰ ਧਰਮ ਹਾਸਲ ਕਰ ਲਓ, ਜਿਤਨਾ ਮਰਜ਼ੀ ਅਸੀਂ ਸਿਆਣਤਾ ਕਰ ਲਈਏ, ਜਿਤਨਾ ਮਰਜ਼ੀ ਨਾਮ ਔਰ ਅੰਮ੍ਰਿਤ ਦੇ ਕੁੰਡ ਦੇ ਕੁੰਡ ਖਾਲੀ ਕਰ ਲਈਏ। ਸਾਧ ਸੰਗਤ ਜੀ, ਉੱਚਾ ਦੀ ਕੀ ਗੱਲ ਕਰ ਲਈਏ, ਕੋਈ ਹਿਲ ਵੀ ਨਹੀਂ ਸਕਦਾ ਆਪਣੀ ਜਗ੍ਹਾ ਤੋਂ, ਅਸੀਂ ਐਸੇ ਜਕੜੇ ਹੋਏ ਇਸ ਜਾਲ ਦੇ ਵਿੱਚ। ਇਸ ਜਾਲ ਦਾ ਕਿਸੇ ਨੂੰ ਕਲਪਨਾ ਤੱਕ ਨਹੀਂ, ਪਤਾ ਤੱਕ ਨਹੀਂ ਹੈਗਾ, ਅਸੀਂ ਨਿਰੰਤਰ ਜੋ ਕੁਛ ਕਰ ਰਹੇ ਹਾਂ ਸੋਚ ਰਹੇ ਸਾਂ, ਜਾਲ ਤੋਂ ਨਿਕਲ ਰਹੇ ਹਾਂ, ਨਿਰੰਤਰ ਇਸ ਜਾਲ ਦੇ ਅੰਦਰ ਧੱਸਦੇ ਚਲੇ ਜਾ ਰਹੇ। ਕਿਉਂ? ਕਿਉਂਕਿ ਸਾਡੀ ਹਰ ਚੀਜ਼ ਦੇ ਪਿੱਛੇ ਕਾਮ ਹੈ, ਕਾਮਨਾ ਹੈ। ਅਗਰ ਸਤਿਗੁਰ ਦੇ ਪਿੱਛੇ ਵੀ ਆਉਂਦੇ ਆ ਤੇ ਕਾਮ ਲੈ ਕਰਕੇ ਜਾਂਦੇ ਆ, ਕਾਮ ਲੈ ਕਰਕੇ ਜਾਂਦੇ ਆ, ਪ੍ਰਤੀਫਲ ਅਵਸ਼ ਹੈ। ਤੇ ਸਰਦਾਰ ਬਹਾਦਰ ਜੀ ਬਿਲਕੁਲ ਸਪਸ਼ਟ ਕਰਦੇ ਨੇ, ਕਹਿੰਦੇ ਨੇ ਪ੍ਰਾਣ ਸ਼ਕਤੀ ਖਤਮ ਹੋਣ ਤੋਂ ਪਹਿਲੇ ਪਰਮਾਤਮਾ ਨੂੰ ਮਿਲਣਾ। ਬੜੀਆਂ ਬੜੀਆਂ ਚਲਾਕਰੂਆਂ ਸਤਸੰਗ ਜਾਂਦੀਆਂ ਨੇ, ਸਵਾਲ ਕਰਦੇ ਨੇ, ਕਹਿੰਦੇ ਨੇ ਦੋ ਢਾਈ ਘੰਟੇ ਦੇ ਭਜਨ, ਬਾਕੀ ਮੂੰਹ ਦੇ ਵਿੱਚ ਗੱਲ ਰਹਿ ਗਈ ਸਰਦਾਰ ਬਹਾਦਰ ਜੀ ਖੁਦ ਦੇ ਖਾਮੋਸ਼ ਰਹੇ। ਕਹਿੰਦੇ ਨੇ ਭਜਨ ਭਜਨ ਔਰ ਸਿਰਫ ਭਜਨ, ਜ਼ਿੰਦਗੀ ਭਰ ਕਾ ਕੌਣ ਹੈ ਕੋਈ ਦਵਾ ਨਹੀਂ ਹੈ। ਜਿਹਨਾਂ ਸਤਿਗੁਰੂ ਨੂੰ ਕਹਿੰਦੇ ਨੇ ਸਾਡੇ ਸਤਿਗੁਰੂ ਨੂੰ ਕਿਹੜੇ ਅਹੰਕਾਰ ਵਿੱਚੋਂ ਜਦੋਂ ਸਾਡੇ ਕਹਿਤਾ ਤੇ ਉਹਨੇ ਆ ਗਏ। ਸੰਤ ਕਿਸੇ ਦੇ ਨੇ ਇਸ ਸ੍ਰਿਸ਼ਟੀ ਦੇ ਵਿੱਚ ਦਇਆ ਦੀ ਉਹ ਲਹਿਰ ਲਾ ਕਰਕੇ ਆਉਂਦੇ ਨੇ, ਉਹ ਭੰਡਾਰ ਲਾ ਕਰਕੇ ਆਉਂਦੇ ਨੇ। ਕਿਸ ਤਰੀਕੇ ਦੇ ਨਾਲ? ਬਿਨਾਂ ਦਇਆ ਦੇ ਇਹ ਆਤਮਾ ਜਿਹੜੀ ਹੈ ਆਪਣੇ ਘਰ ਨਹੀਂ ਜਾ ਸਕਦੀ। ਇਸਦੇ ਕੋਲ ਜਿਤਨੀ ਤਾਕਤ ਹੈ ਉਸਦੀ ਮਿਸਾਲ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਇੱਕ ਤੁਲਨਾ ਦੇ ਰੂਪ ਦੇ ਵਿੱਚ ਕਿ 12 ਸੂਰਜ ਦੀ ਹੈ। ਉਹਨੂੰ ਚਾਹੇ 12 ਪੈਟਰੋਲ ਦੇ ਟੈਂਕ ਕਹਿ ਲਓ, ਕੋਈ ਵੀ ਉਦਾਹਰਣ ਦੇ ਦਿਓ, ਇੱਕ ਸਮਝਾਉਣ ਦੀ ਗੱਲ ਹੈ ਕਿਉਂਕਿ ਇਹ ਚੀਜ਼ਾਂ ਜਿਤਨੀਆਂ ਵੀ ਨੇ ਰੂਹਾਨੀਅਤ ਅਸੀਂ ਲਫ਼ਜ਼ਾਂ ਦੇ ਨਾਲ ਉਸਨੂੰ ਬਿਆਨ ਨਹੀਂ ਕਰ ਸਕਦੇ, ਲਾਬਿਆਨ ਨੇ। ਕਿਉਂ? ਕਿਉਂਕਿ ਇਹ ਆਤਮਾ ਦਾ ਵਿਸ਼ੇ ਹੈ। ਸ਼ਬਦ ਗੁਰੂ ਸੁਰਤ ਤੂੰ ਚੋਲਾ, ਗੁਰੂ ਕੌਣ ਹੈ? ਸ਼ਬਦ, ਸ਼ਬਦ ਕੌਣ ਹੈ? ਪਰਮਾਤਮਾ। ਔਰ ਸ਼ਗਿਰਦ ਸ਼ਿਸ਼ਿਆ ਕੌਣ ਹੈ? ਕੋਈ ਮਨੁੱਖ ਨਹੀਂ, ਕੋਈ ਕੁੱਤੇ ਬਿੱਲੇ ਦੀ ਗੱਲ ਨਹੀਂ ਕਰਦੇ, ਆਤਮਾ ਦੀ ਗੱਲ ਕਰਦੇ ਨੇ ਬਸ। ਗੁਰੂ ਔਰ ਸ਼ਿਸ਼ਿਆ ਦੇ ਵਿੱਚ ਦਾ ਜੋ ਮਜ਼ਬੂਤ ਹੈ ਉਹ ਹੈ ਅਕਾਲ ਪੁਰਖ ਦੀ ਆਤਮਿਕ ਪ੍ਰੇਰਨਾ, ਉਹ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ। ਔਰ ਜੋ ਪ੍ਰਭੂ ਸੀ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ? ਨਹੀਂ, ਝੂਠ ਹੈ। ਬਾਣੀ ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਨਾ ਹੈ। ਜਿਸ ਘੱਟ ਦੇ ਅੰਦਰ ਉਹ ਪ੍ਰਗਟ ਹੋ ਗਈ, ਉਹ ਘੱਟ ਤਾਂ ਸਿਰਫ ਇੱਕ ਨੁਮਾਇੰਦਾ ਮਾਤਰ ਇਸ ਤਾਕਤ ਨੂੰ ਪ੍ਰਗਟ ਕਰੇਗਾ ਬਸ। ਹੁਣ ਤਾਕਤ ਹੈ ਸ਼ਬਦ, ਸ਼ਬਦ ਹੈ ਮਨ ਬੁੱਧੀ ਇੰਦਰੀਆਂ ਤੋਂ ਪਰੇ, ਉਹ ਇਸ ਸਰੀਰ ਦੇ ਵਿੱਚ ਨਹੀਂ ਮਿਲਦਾ ਹੈ, ਨਾ ਕੋਈ ਦੇ ਸਕਦਾ। ਸਰੀਰ ਦਾ ਭਾਵ ਹੈ ਮਨ ਬੁੱਧੀ ਔਰ ਇੰਦਰੀਆਂ। ਜਦੋਂ ਅਸੀਂ ਸਰੀਰ ਦੇ ਵਿੱਚੋਂ ਨਿਕਲਾਂਗੇ ਤਾਂ ਜਾ ਕਰਕੇ ਉਸ ਪਰਮਾਤਮਾ ਯਾਨੀ ਕਿ ਸ਼ਬਦ ਦੇ ਨਾਲ ਜੁੜਾਂਗੇ। ਬਾਕੀ ਸਭ ਕੁਝ ਇਸ ਸਰੀਰ ਦੇ ਵਿੱਚ ਸਿਰਫ ਪਰਚਾਵਾ, ਜੋ ਬ੍ਰਹਮੰਡ ਹੈ ਸੋ ਪਿੰਡ ਹੈ, ਜੋ ਕੁਝ ਇਸ ਬ੍ਰਹਮੰਡ ਦੇ ਵਿੱਚ ਹੈ ਉਹਦਾ ਪਰਛਾਵਾ ਅੰਡ ਦੇ ਵਿੱਚ ਯਾਨੀ ਤ੍ਰਿਲੋਕੀ ਦੇ ਵਿੱਚ ਹੈ, ਔਰ ਤ੍ਰਿਲੋਕੀ ਦਾ ਪਰਛਾਵਾ ਜਿਹੜਾ ਉਹ ਇਸ ਸਰੀਰ ਦੇ ਵਿੱਚ ਪਰਛਾਵੇ ਤੇ, ਯਾਨੀ ਕਿ ਪਰਛਾਈ ਦੀ ਪਰਛਾਈ ਹੈ। ਜਿਸ ਤਰ੍ਹਾਂ ਸੂਰਜ ਦੀ ਪਰਛਾਈ ਪਾਣੀ ਦੇ ਵਿੱਚ ਹੈ ਔਰ ਪਾਣੀ ਦਾ ਪਰਛਾਵਾ ਦੀਵਾਰ ਤੇ ਸਾਨੂੰ ਨਜ਼ਰ ਆ ਰਿਹਾ, ਪਰ ਸੂਰਜ ਉੱਥੇ ਨਹੀਂ ਹੈਗਾ, ਸੂਰਜ ਆਪਣੇ ਮੰਡਲ ਦੇ ਵਿੱਚ ਹੈ। ਠੀਕ ਉਸੇ ਤਰੀਕੇ ਦੇ ਨਾਲ ਸ਼ਬਦ ਆਪਣੀ ਜਗ੍ਹਾ ਤੇ ਮੌਜੂਦ ਹੈ, ਆਪਣਾ ਕੰਮ ਕਰਦਾ ਹੈ। ਇੱਕ ਪਰਮਾਤਮਾ ਪ੍ਰਕਿਰਤੀ ਹੈ, ਦੂਸਰਾ ਪਰਮਾਤਮਾ ਸ਼ਬਦ ਹੈ, ਦੋਨੋਂ ਮਿਲ ਕਰਕੇ ਇਹ ਨਾਨਾ ਪ੍ਰਕਾਰ ਬਣਾਉਂਦੇ ਨੇ। ਤੀਸਰਾ ਪਰਮਾਤਮਾ ਇਸ ਜਗਤ ਦੇ ਵਿੱਚ ਵਾਯੂ ਹੈ, ਪਵਨ, ਜੋ ਉਸ ਪ੍ਰਤਿਮਾ ਨੂੰ ਚਲਾ ਦਿੰਦੀ ਹੈ, ਉਸ ਆਕਾਰ ਨੂੰ ਚਲਾ ਦਿੰਦੀ ਹੈ। ਅਗਰ ਪਵਨ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰਦੀ ਤਾਂ ਜਾੜੀ ਕਿਹਾ ਜਾਂਦਾ, ਔਰ ਪਵਨ ਦੇ ਪ੍ਰਵੇਸ਼ ਦੇ ਬਾਅਦ ਵੀ ਸੰਬੰਧਨ ਤਾਂ ਸ਼ੁਰੂ ਹੋ ਜਾਂਦਾ ਪਰ ਅਸੀਂ ਉਸ ਤੋਂ ਕੰਮ ਨਹੀਂ ਲੈ ਸਕਦੇ। ਯਾਨੀ ਕਿ ਤਿੰਨ ਪਰਮਾਤਮਾ ਦੀ ਪ੍ਰਗਟ ਹੋਣ ਦੇ ਬਾਅਦ ਵੀ ਇਸ ਸ੍ਰਿਸ਼ਟੀ ਦਾ ਕੰਮ ਨਹੀਂ ਚੱਲਦਾ, ਫਿਰ ਸ੍ਰਿਸ਼ਟੀ ਦੇ ਵਿੱਚ ਚੌਥਾ ਪਰਮਾਤਮਾ ਇੱਕ ਹੋਰ ਚਾਹੀਦਾ। ਚੌਥਾ ਪਰਮਾਤਮਾ ਕਿਹੜਾ ਹੈਗਾ? ਆਤਮਾ। ਇਸ ਨੂੰ ਪਰਮਾਤਮਾ ਕਿਉਂ ਕਿਹਾ ਗਿਆ? ਇਸ ਦੇ ਵਿੱਚ ਵੀ ਉਹ ਸਾਰੇ ਗੁਣ ਨੇ ਜਿਸ ਦਾ ਕਿ ਅੰਸ਼ ਹੈ। ਸਮੁੰਦਰ ਦੀ ਬੂੰਦ ਦੋਨਾਂ ਨੂੰ ਲੈਬੋਰਟਰੀ ਟੈਸਟ ਕਰ ਲਓ, ਲਿਸਟ ਕੋਈ ਬਣੇਗੀ, ਸਿਰਫ ਮਾਤਰਾ ਦੀ ਕਮੀ ਰਹੇਗੀ। ਸਮੁੰਦਰ ਦੇ ਵਿੱਚ ਜਿਸ ਪਦਾਰਥ ਦੀ ਮਾਤਰਾ ਆਏਗੀ ਉਹ ਅਪਾਰ ਆਏਗੀ, ਔਰ ਬੂੰਦ ਦੇ ਵਿੱਚ ਜਿਹੜੀ ਮਾਤਰਾ ਆਏਗੀ ਉਹ ਸੀਮਿਤ ਆਏਗੀ, ਉਸਦੀ ਕੁਆਂਟਿਟੀ ਨਿਸ਼ਚਿਤ ਹੋਏਗੀ ਬਸ, ਬਾਕੀ ਲਿਸਟ ਉਹ ਹੀ ਬਣੇਗੀ। ਠੀਕ ਉਸੇ ਤਰੀਕੇ ਦੇ ਨਾਲ ਇਹ ਅੰਸ਼ ਪਰਮਾਤਮਾ ਦਾ ਤੇ ਇਹ ਜਗਤ ਦਾ ਜਿਤਨਾ ਵੀ ਕਾਰ ਵਿਵਹਾਰ ਚੱਲ ਰਿਹਾ ਇਹ ਆਤਮਾ ਚਲਾ ਰਹੀ ਹੈ। ਆਤਮਾ ਜਦੋਂ ਹੀ ਪ੍ਰਵੇਸ਼ ਕਰਦੀ ਹੈ ਉਹ ਪੁਤਲਾ ਚੱਲਣ ਲੱਗ ਜਾਂਦਾ, ਇਹ ਆਤਮਾ ਨਿਕਲ ਜਾਂਦੀ ਹੈ ਸਾਸੰਗ ਸਰੀਰ ਦਾ ਕੁਛ ਵੀ ਨਹੀਂ ਹੋਏਗਾ, ਪਵਨ ਰਹਿਣੀ ਚਾਹੀਦੀ, ਪੁਤਲਾ ਉਸੇ ਤਰ੍ਹਾਂ ਕੰਮ ਕਰੇਗਾ। ਜਿਹੜੇ ਯੋਗੀ ਸਰੀਰ ਤੋਂ ਜੀਵਤ ਜੀ ਮਰਦੇ ਨੇ ਉਹੀ ਭੇਦ ਹੈ, ਇਹ ਸੁਸ਼ਮਨਾ ਨਾੜੀ ਦੇ ਅੰਦਰੋਂ ਨਿਕਲ ਜਾਂਦੀ ਹੈ ਆਤਮਾ। ਤੇ ਕਿਆ ਸੁਸ਼ਮਨਾ ਆਰਮੀ ਦੇ ਅੰਦਰੋਂ ਨਿਕਲ ਜਾਣਾ ਕਿਆ ਕੋਈ ਤਮਾਸ਼ਾ ਹੈ? ਕਿਆ ਦੋ ਢਾਈ ਕੰਡੇ ਦਾ ਮਜ਼ਬੂਨ ਹੈ? ਲੋਕ ਵੀ ਲੋਕਾਂ ਦੇ ਗਲੇ ਕੱਟ ਕਰਕੇ ਨਿਰੰਤਰ ਕਾਮ ਨੂੰ ਬੀਜ ਕਰਕੇ ਪੂਰਨ ਸਤਿਗੁਰਾਂ ਦੇ ਇਤਿਹਾਸਾਂ ਨੂੰ ਪਾਉਣ, ਬਿਲਕੁਲ ਸਪਸ਼ਟ ਬਾਣੀ ਹੈ, ਜੈਸਾ ਬੀਜੋਗੇ ਵੈਸਾ ਕੱਟੋਗੇ। ਦਾਦੂ ਦਿਆਲ ਜੀ ਦਾ ਉਦਾਹਰਣ ਸਤਿਗੁਰੂ ਸਾਹਿਬ ਦੇ ਰਹੇ ਹਨ, ਪੂਰਨ ਸਿੰਘ ਸੀਗੇ, ਕਿਸੇ ਨੂੰ ਕੋਈ ਸ਼ੱਕ ਹੈ? ਜੋਗਾ ਜੀ, ਜੱਗਾ ਜੀ ਉਹਨਾਂ ਦੇ ਸ਼ਿਸ਼ ਸਨ, ਸਿੱਧ ਯੋਗੀ, ਜ਼ਬਾਨ ਤੋਂ ਜੋ ਨਿਕਲ ਗਿਆ ਪੂਰਾ ਹੋ ਜਾਂਦਾ ਸੀ, ਜੋ ਕਹਿਤਾ ਪੂਰਾ ਹੋ ਗਿਆ। ਉਹਨਾਂ ਦੇ ਗੁਰੂ ਭਰਾ ਸਨ ਚੋਖਾ ਜੀ, ਉਹਨਾਂ ਦੀ ਪਤਨੀ ਸੀ ਸਤੀ, ਉਹਨਾਂ ਦੇ ਔਲਾਦ ਕੋਲ ਨਹੀਂ ਸਨ, ਬੜੇ ਪ੍ਰੇਮੀ ਸਨ, ਬੜੀ ਸੇਵਾ ਕਰਦੇ ਸਨ ਗੁਰੂ ਭਰਾਵਾਂ ਦੀ, ਜਦੋਂ ਵੀ ਜਾਣਾ ਬਹੁਤ ਸੇਵਾ ਕਰਨੀ, ਦਿਲ ਪਸੀਜ ਗਿਆ। ਰਾਮਾ ਜੀ ਯਾਰ ਆ ਗਏ, ਵਰਦਾਨ ਦੇ ਦਿੱਤਾ ਪੁੱਤਰ ਦਾ, ਉਹਨਾਂ ਨੇ ਕੰਮ ਕਰਦਾ ਕਿ ਜਿਉਂ ਜਿਉਂ ਨਿਕਲਦਾ ਪੂਰਾ ਹੋ ਜਾਂਦਾ, ਪੁੱਤਰ ਦਾ ਵਰਦਾਨ ਦੇ ਦਿੱਤਾ, ਬੜੀ ਸੇਵਾ ਹੁੰਦੀ ਸੀ। ਸਾਸੰਗਤੀ ਦਾ ਨਤੀਜਾ ਕੀ ਨਿਕਲਿਆ? ਗੁਰੂ ਪੂਰਾ ਹੀ ਸੀ, ਗੁਰੂ ਦੇ ਨਾਲ ਹੀ ਲੱਗੇ ਸਨ, ਸਿੱਧ ਯੋਗੀ ਸਨ, बड़ी कमाई वाले सन, बहुत कमाई वाले। नतीजा जानते हो की निकलिया, उन्होंने चोला छड़ना पड़ा उसी वक्त का पा गया कि थोड़े समय बाद। और उस कौर नरक का भी जाना पड़ा गर्भ जून के कौर नरक है। गुरु नानक साहब अपने शुरू के सत्संग जिस चीज को व्यक्त करें कैसा भयानक नरक है ना ब्रह्म एक मोहे दिए पिंड के जिस तरीके वाली कातमा तपाया जाए ना या किसी छोटे और जीव में तपाया जाता पुनिया जाता यह 1600 हड्डिया के जोड़ सरा तपा करके पकाए जाते हैं उसल आत्मा थले जो उतरती तीसरा तेल का बैठी उस अकाल पुरख परमात्मा का निरंतर चिंतन करती है और उसमें ध्यान दिता जाता इसमें याद कराए जाते हैं इसका अपार जन्म कि तू की कुछ किया है तो कोई नग नगड़ता इस कोर नरक चो कट दू सीधा कर मैं तेन प्राप्त करांगा एक ही कसम खाँगा दूसरे को खाँगा पर थले उतर के नहीं जाता रोंदा पिटदा बड़ा रोता यह 4 महीने का समय ऐसा कोर नरक का ला बयान है ला बयान। उस तो बाद जन्म का दर्द साध संगत जी इस आज तक किसी ऋषि मुनि या संत ने व्यक्त नहीं किया कोई लफज ही नहीं है। कहते हैं करोड़ बिछू लख बिछू कट्ठे डंग मार दें यह कभी संभव है यानी कि कोई मिसाल दी नहीं जा सकती। तो कहते वो जो दर्द हों ना उस वे जन्म वेले दर्द हों सारा दुख भोगण के बाद असं इस मुल्क के आए हैं तो किस शोक का प्रदर्शन करने वास्ते आए हैं। सतगुरां ने सानू क्यों रस्ता दिता किस शोक में कड़िया बीतिया जा रही ने कड़ी चल रही है टिक 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 समय बीतता जा रहा पता नहीं थोड़ के घर भी जाएंगे कि नहीं हमें आवाज आ जाएगी हमें कंटी बंद हो जाएगी हमें काडो की रट लग जाएगी वही है पत्नी जी थोड़े से कुर्बानी है दरवाजा नहीं तोड़वाया ये कहेगी हाथ कट के ला जाओ क्यों हाथ फैल गए दरवाजा सू तोड़ना है वही है पुत्र वही है तीन हिसाब कर लग जाएंगे निरंतर कुचलते हैं पर जब मर जाते हैं बड़िया दाला मारते दुनिया में दिखाते बढ़िया कैसे शोक का प्रदर्शन है कैसी औलाद है किस तरीके के साडा कल्याण हो सकता है साडा समय बीतता जा रहा निरंतर बीतता जा रहा। सरदार बहादुर जी क्या वचन करते हैं कि निरंतर तुम उस अकाल पुरख परमात्मा का चिंतन करता और सारी जिंदगी का एक काम है तो दंगा तुम कोई नहीं करोगे। तो एक बीबी बोल पाई कहती आप ही बाबा ला जाऊंगा क्योंकि सरदार बहादुर जी तो बड़ा इतराज किया गया बहुत इतराज किया गया कि इतराज किया साध संगत जी ईर्षा कर वालों क्यों क्योंकि परमात्मा का रूप हो गए सन शब्द में प्राप्त कर चुके सन पर कभी उन्हें जिंदगी का इतिहास पढ़िया नहीं फोटो लिया के घर रख दी धूप बत्ती दिखाती साढ़े सतगुरु ने सू ला जाएंगे वो तो अपना काम करके गए जिन्होंने मुराद मिली सी अपना काम कर गया अपने रुआ लैके जिन्होंने उन्होंने हुक्म मान गया उन्होंने बैठे साडा की बनेगा सिर्फ फोटो लाल कुछ नहीं होगा यह मिसाल क्यों बनाई जाएं ने उन्होंने जिंदगी के जरा प्रवेश करके देखिए घर आते सर कुंडी चार आती सी कुंडी उतरती सी तो अपने कॉलेज भी जाते नजर आते सर रस्ते तो उसको मेहमान मिल गए कह लगे तुम साढ़े घर ही आ करके ठहरना सी बड़े नजदीकी रिश्तेदार से कह लगे सरदार बहादुर जी मैं तो 2 महीने हो गए मैं तो घर ही आ रहा हूं इतिहास किसने पढ़िया साड़ी जड़ दे कौन बैठा हुआ कि रस्ता सर दिखाया गया उन्होंने पत्नी नहीं सी बच्चे नहीं सन समाज नहीं सी हथियार आ करके फरादियां की जाए संसार का शोक रख करके निरंतर उसका चिंतन करके निरंतर काम करके अपार जन्मों तक असं उस अकाल पुरख परमात्मा का जो है बदलाव चुका सकते जितना उधार ला करके खा चुके उसके बाद सारी संशोधन की जरूरत पै जाती है इस अकाल पुरख की आत्मिक प्रेरणा देवी और अपनी जड़ के बीच संत की रस्ता दे देने सानू कोई सही खबर कोई नहीं है। निरंतर चिंतन उस अकाल पुरख परमात्मा का बिंदगी अपना कारोबार भी करना कितना जितना गुजारे मात्र की प्रविष्टि बस उस तो अगे का उद्देश नहीं है। अगर तुम इस इंतजार के बैठे हो कि अमीर आएगा अपनी दौलत देगा और सामने हिस्सेदार बना करके सचखंड ला जाएगा बैठे रहो पैर जन हो गए अज तक इस सृष्टि का असं हिस्सा बनया दलील है एक मिसाल है साड़ी गद्दारी की असं अपने घर नहीं जा सके अगर चले गए होंगे तो इतने की कर रहे होंगे जोड़े सचखंड तो ताकत दे रहे हैं ਅਸੀਂ ਸਮਝ ਰਹੇ ਨੇ ਅਸੀਂ ਸਮਾਪਨ ਦਾ ਸ਼ੋਭਾ ਵਧਾ ਰਹੇ ਹੁੰਦੇ। ਅਸੀਂ ਤਾਂ ਸੁਣਨ ਵਾਲਿਆਂ ਦਾ ਵੀ ਕਾਬਿਲ ਨਹੀਂ ਆ, ਕਿਉਂ? ਆਤਮਾ ਤੜਫਦੀ ਹੈ। ਸਖ਼ਤ ਬਚਨ ਇਸਤੇਮਾਲ ਕੀਤੇ ਜਾਂਦੇ, ਮਿਸਾਲਾਂ ਦਿੱਤੀਆਂ ਜਾਂਦੀਆਂ ਨੇ। ਕਿਸ ਦੀਆਂ? ਤੁਹਾਡੀਆਂ ਔਰ ਸਾਡੀ ਨਿੱਜੀ ਜ਼ਿੰਦਗੀ ਦੀਆਂ। ਕਿਸ ਕਾਰਨ? ਇਹ ਸੁੱਤੀ ਆਤਮਾ ਨੂੰ ਜਗਾਉਣ ਵਾਸਤੇ। ਇੱਕ ਇਨਸਾਨ ਸੁੱਤਾ ਹੋਵੇ, ਕੰਮ ਕਰਨ ਦਾ ਮਿਸਾਲ ਜਿਹੜੀ ਉਦਾਹਰਣ ਕੋਪਰੀਆਂ ਤੇ ਨਹੀਂ, ਜਦੋਂ ਸੁਣ ਜਾਂਦਾ ਤਾਂ ਕਿਸ ਤਰ੍ਹਾਂ ਜਗਾਇਆ ਜਾਂਦਾ ਸੀ? ਸਾਸੰਗ ਨੂੰ ਸੁਣ ਪਾਸੇ ਜਗਾ ਲਿਆ ਥੋੜ੍ਹੀ ਮਿਹਨਤ ਕਰਕੇ। ਕਦੀ ਸਾਸੀ ਆਪਣੀ ਆਤਮਾ ਨੂੰ ਜਗਾ ਸਕਿਆ? ਅੱਜ ਤੱਕ ਅਪਾਰ ਯੁੱਗ ਬੀਤ ਚੁੱਕੇ ਨੇ, ਅਪਾਰ ਸਮਾਂ ਨਿਕਲ ਚੁੱਕਾ ਹੈ, ਅੱਜ ਤੱਕ ਸਾਡੀ ਆਤਮਾ ਸੁੱਤੀ ਪਈ ਹੈ। ਔਰ ਜਿਸ ਤਰ੍ਹਾਂ ਸੰਤ ਆ ਕਰਕੇ ਔਕਾਤ ਦੇ ਅੰਦਰ ਜਗਾਉਂਦੇ ਨੇ, ਉਸ ਕਰਕੇ ਈਸ਼ਰ ਔਰ ਮੂਹਰ ਭਵਿਸ਼ ਨਿਰੰਤਰ ਨਫ਼ਰਤ। ਆਤਮਾ ਦਾ ਕਲਿਆ ਛੇਤ ਸਰੀਰ ਜੋ ਬੀਜੀਏ ਸੰਤ ਖਲੋਇਆ ਆਈ ਕੋਈ ਮਾਈ ਕਾ ਲਾਲ। ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਸਰੀਰ ਜ਼ਿਹਨ ਔਰ ਮਾਨਸਿਕ ਰੂਪ ਦੇ ਵਿੱਚ ਜੈਸੀ ਕਿਰਿਆ ਅਪਣਾਏਗਾ ਉਸਦੇ ਪ੍ਰਤੀਫਲ ਤੋਂ ਨਹੀਂ ਬਚ ਸਕਦਾ। ਬ੍ਰਹਮ ਆਪਣੀ ਡੈਫੀਨੇਸ਼ਨ ਦੇ ਰਿਹਾ ਜਿਸ ਕਾਰਨ ਦੀ ਅਸੀਂ ਨਿਰੰਤਰ ਨਿੰਦਿਆ ਕਰਦੇ ਹਾਂ ਕਿ ਇਨਸਾਨੀ ਜੀਵਨ ਦੇ ਵਿੱਚ ਆਈ ਜੀਵਾਤਮਾ ਦਾ ਕਮਾਇਆ ਗਿਆ ਪਾਪ ਹੈ ਜਿਸ ਕਾਰਨ ਉਹ ਇਸ ਮੁਲਕ ਦੇ ਵਿੱਚ ਕੈਦ ਕੀਤੀ ਗਈ ਹੈ। ਇਹ ਪਾਪ ਕਦੋਂ ਛੱਡਾਂਗੇ ਅਸੀਂ? ਗੱਡੀਆਂ ਦੇ ਚਾਰ ਸਵੇਰੇ ਚੱਕਰ ਕੱਟਣ ਨਾਲ, ਝਾੜਨ ਦੇ ਨਾਲ ਕਿਸੇ ਦਾ ਕਲਿਆਣ ਨਹੀਂ ਹੋ ਸਕਦਾ। ਜਦ ਤੱਕ ਇਸ ਬਾਣੀ ਦੇ ਲਫ਼ਜ਼ ਦੀ ਗੱਲ ਛੋੜੋ, ਹਾਈ ਮਾਤਰਾ ਨਾ ਅੱਗੇ ਪਿੱਛੇ ਹੋ ਸਕਦੀ ਹੈ, ਨਾ ਅੱਜ ਤੱਕ ਕੋਈ ਹਸਤੀ ਕੋਈ ਤਾਕਤ ਇਸ ਮੁਲਕ ਦੇ ਵਿੱਚ ਪੈਦਾ ਹੋਈ ਹੈ ਜੋ ਇਸ ਦੇ ਵਿੱਚ ਫੇਰ ਬਦਲ ਕਰ ਦੇਵੇ। ਜਿਸ ਤਰੀਕੇ ਨਾਲ ਸੂਰਜ ਇੱਕ ਦਿਨ ਨਹੀਂ ਚੜੇਗਾ ਸ੍ਰਿਸ਼ਟੀ ਫਨਾ ਹੋ ਜਾਏਗੀ, ਉਸੀ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੀ ਰੋਗ ਦੀ ਕਿਰਨ ਤੋਂ ਅਨੰਤ ਬ੍ਰਹਿਮੰਡ ਚੱਲ ਰਹੇ ਹਨ, ਉਸ ਦੀ ਤਾਕਤ ਨੂੰ ਕੋਈ ਵਿਅਕਤ ਨਹੀਂ ਕਰ ਸਕਦਾ। ਔਰ ਉਸ ਦੀ ਪ੍ਰੇਰਣਾ ਦੇ ਵਿੱਚ ਸੰਸ਼ੋਧਨ ਦੀ ਗੁੰਜਾਇਸ਼ ਇਹ ਕਿਆ ਚੀਜ਼ ਹੈ? ਹੁਣ ਜੀਵ ਦਾ ਹੰਕਾਰ ਉਸ ਸ਼ਬਦ ਦੀ ਦੁਆ ਮੇਰ ਦਾ ਨਜਾਇਜ਼ ਲਾਭ, ਰਹਿਮਤ ਦਾ ਭੰਡਾਰਾ, ਦਿਆ ਦਾ ਭੰਡਾਰਾ। 12 ਸੂਰਜ ਦੀ ਤਾਕਤ ਇਹ ਆਤਮਾ ਦੇ ਕੋਲ ਮੌਜੂਦ ਹੈ। ਸੱਚਾਈ ਇਹ ਹੈ, ਬਿਨਾਂ ਕਿਸੇ ਸਤਿਗੁਰ ਦੇ, ਬਿਨਾਂ ਕਿਸੇ ਬਾਹਰੀ ਮਦਦ ਦੇ, ਇਹ ਆਤਮਾ ਪਰ ਬ੍ਰਹਮ ਦੇ ਆਖਰੀ ਪੜਾਵ ਤੱਕ ਜਾ ਸਕਦੀ ਹੈ ਔਰ ਗਈ ਹੈ। ਮਿਹਨਤ ਕਰਨ ਵਾਲਿਆਂ ਨੇ ਕੀਤੀ ਹੈ ਔਰ ਉੱਥੇ ਤੱਕ ਗਈ ਹੈ। ਜਿਨ੍ਹਾਂ ਨੇ ਤ੍ਰਿਲੋਕੀ ਨੂੰ ਪਾਰ ਕਰ ਲਿਆ ਉਹ ਪਰਲੇ ਤੋਂ ਬਚ ਗਏ, ਜੂਨਾਂ ਤੋਂ ਬਚ ਗਏ, 84 ਲੱਖ ਜੂਨ ਖਤਮ ਹੋ ਗਏ। ਪਾਰ ਬ੍ਰਹਮ ਦੀਆਂ ਜਿੰਨੀਆਂ ਜੂਨਾਂ ਨੇ ਬੜੀਆਂ ਲਾਈ, ਬੜੀ ਅਪਾਰ ਤਾਕਤ ਹੈ, ਬਹੁਤ ਅਪਾਰ ਤਾਕਤ ਹੈ ਉਹਨਾਂ ਦੀਆਂ। ਅਪਾਰ ਗੱਡੀਆਂ ਇਸ ਮੁਲਕ ਦੇ ਵਿੱਚ ਚੱਲਦੀਆਂ ਪਈਆਂ, ਪਰ ਮੁਕਤੀ ਨਹੀਂ ਹੈ। ਮੁਕਤੀ ਵਾਸਤੇ ਉਹ ਦਇਆ ਚਾਹੀਦੀ ਹੈ ਜਿਹੜੀ ਸੰਤ ਇਸ ਮੁਲਕ ਦੇ ਵਿੱਚ ਲੈ ਕਰਕੇ ਆਉਂਦੇ ਰਹੇ, ਜਿਸ ਨੂੰ ਕਿਹਾ ਜਾਂਦਾ ਭੰਡਾਰ, ਅਪਾਰ ਤਾਕਤ। ਉਹ ਦਇਆ, ਦਇਆ ਦਾ ਦੂਸਰਾ ਭਾਗ ਹੈ ਸਾਧਸੰਗ ਜੀ, ਰੂਹਾਨੀ ਭੇਦ ਹੈ, ਉਹ ਹੈ ਸ਼ਬਦ। ਦਇਆ ਦਾ ਭੰਡਾਰ, ਰਹਿਮਤ ਦਾ ਭੰਡਾਰ, ਯਾਨੀ ਸ਼ਬਦ ਦਾ ਭੰਡਾਰ। ਹੋਰ ਕੋਈ ਵੀ ਭੰਡਾਰ ਇਸ ਮੁਲਕ ਦੇ ਵਿੱਚ ਇਸ ਆਤਮਾ ਦਾ ਕਲਿਆਣ ਨਹੀਂ ਕਰ ਸਕਦਾ। ਅਸੀਂ ਕਿਹੜੇ ਭੰਡਾਰਿਆਂ ਦੇ ਵਿੱਚ ਫਸੇ ਹੋਏ ਹਾਂ? ਕਿਹੜੇ ਭੰਡਾਰੇ ਮਨਾ ਰਹੇ ਹਾਂ ਅਸੀਂ? ਉਹ ਤੇ ਆਪਣੇ ਭੰਡਾਰ ਦੇ ਵਿੱਚੋਂ ਦਇਆ ਦੀ ਕਿਰਨ, ਸ਼ਬਦ ਦੀ ਤਾਕਤ ਦੇਣ ਵਾਸਤੇ ਇਸ ਮੁਲਕ ਦੇ ਵਿੱਚ ਆਇਆ। ਕਦੇ ਵਿਚਾਰ ਕੀਤੀ ਹੈ? ਆਤਮਾ ਦਾ ਕਲਿਆਣ ਸਿਰਫ ਔਰ ਸਿਰਫ ਇਹ ਸ਼ਬਦ ਦੀ ਕਿਰਨ ਕਰ ਸਕਦੀ ਹੈ। ਕੋਈ ਮਾਇਕਾ ਨਾਮ ਇਸ ਆਤਮਾ ਨੂੰ ਸੱਚ ਕਮਰੇ ਲਿਜਾ ਸਕਦਾ? ਕੋਈ ਨਹੀਂ ਲਿਜਾ ਸਕਦਾ। ਸਿਰਫ ਇੱਕ ਦੁਆ, ਇੱਕ ਸ਼ਬਦ ਦੀ ਕਿਰਨ ਇਸੀ ਤਾਕਤ ਨੂੰ ਲੈ ਕਰਕੇ ਇਸ ਮੁਲਕ ਦੇ ਵਿੱਚ ਉਹ ਪੂਰਾ ਸੰਤ ਆਉਂਦੇ ਨੇ। ਔਰ ਇਹ ਦਇਆ ਦੀ ਕਿਰਨ ਉਸ ਆਤਮਾ ਨੂੰ ਪਰ ਬ੍ਰਹਮ ਤੋਂ ਸੱਚਖੰਡ ਅਵਨਾਸ਼ੀ ਮੁਲਕ ਦੇ ਵਿੱਚ ਪ੍ਰਵੇਸ਼ ਕਰਨ ਦੇ ਕਾਬਿਲ ਬਣਾਉਂਦੀ, ਸਿਰਫ ਪ੍ਰਵੇਸ਼ ਕਰਾਉਣ ਤੇ। ਉਸ ਤੋਂ ਅੱਗੇ ਦਾ ਮਜ਼ਬੂਨ ਸੰਤ ਦਾ ਨਹੀਂ ਹੈ, ਸੰਤ ਦੀ ਡਿਊਟੀ ਖਤਮ ਹੈ। ਇਹ ਭੰਡਾਰ ਮਨਾਉਣ ਵਾਸਤੇ, ਇਹ ਦਇਆ ਮੇਲ ਦੇਣ ਵਾਸਤੇ ਇਸ ਜਗਤ ਦੇ ਵਿੱਚ ਸੰਤ ਆਉਂਦੇ ਨੇ, ਸਿਰਫ ਔਰ ਸਿਰਫ ਪੂਰਨ ਕਲਿਆਣ ਇਸ ਆਤਮਾ ਦਾ ਪੂਰਨ ਮੁਕਤੀ ਲੰਗਰਾਂ ਦੇ ਭੰਡਾਰਾਂ ਦੇ ਨਾਲ ਹੋ ਸਕਦਾ ਸਰੀਰ ਦਾ ਕਲਿਆਣ ਹੋ ਜਾਏ ਕੁਛ ਘੰਟਿਆਂ ਲਈ, ਪਰ ਜਿਸ ਨੇ ਸ਼ਬਦ ਦੀ ਤਾਕਤ ਨੂੰ ਕਿਰਨ ਨੂੰ ਪ੍ਰਾਪਤ ਕਰ ਲਿਆ, ਉਸਦੇ ਉਪਾਰ ਭੰਡਾਰ ਦੇ ਵਿੱਚੋਂ ਇਸ ਦਿਆ ਦੀ ਲਹਿਰ ਨੂੰ ਪ੍ਰਾਪਤ ਕਰ ਲਿਆ, ਉਸ ਨੂੰ ਸਾਧਸੰਗਤ ਜੀ ਕਿਸੇ ਭੋਜਨ ਦੀ ਜ਼ਰੂਰਤ ਨਹੀਂ ਹੈ, ਕਿਸੇ ਜਾਣ ਦੀ ਜੰਗ ਦੀ ਜ਼ਰੂਰਤ ਨਹੀਂ ਹੈ। ਇਹ ਆਤਮਾ ਦਾ ਪੂਰਨ ਕਲਿਆਣ ਹੋ ਜਾਏਗਾ ਇਸ ਮੁਲਕ ਦੇ ਵਿੱਚ। ਉਹ ਆਤਮਾ ਸੱਚਖੰਡ ਜਾਏਗੀ, ਅਵਸ਼ ਜਾਏਗੀ। ਕਿਉਂ? ਕਿਉਂਕਿ ਉਸਨੂੰ ਇਸ ਕਾਬਿਲ ਬਣਾ ਦਿੱਤਾ ਗਿਆ। ਹੁਕਮ ਦੇ ਵਿੱਚ ਚੱਲੀ ਹੈ ਉਹ ਆਤਮਾ। ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਣਾ ਗੁਰੂ ਗ੍ਰੰਥ ਸਾਹਿਬ ਦੀ ਹਰ ਮਾਤਰਾ ਦੇ ਉੱਪਰ ਉਸਨੂੰ ਪੂਰਾ ਉਤਾਰਿਆ ਗਿਆ। ਉਸਦਾ ਪ੍ਰਤੀ ਰੂਪ ਸੱਚਖੰਡ ਪ੍ਰਵੇਸ਼ ਕਰੇਗਾ, ਹੋਰ ਕੋਈ ਵੀ ਨਹੀਂ ਕਰੇਗਾ। ਇਹ ਰਹਿਮਤ ਦਾ ਭੰਡਾਰਾ। ਉਹ ਆਤਮਾ ਸੱਚਖੰਡ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਗੋਦ ਦੇ ਵਿੱਚ ਇੱਕ ਦਿਆ ਹੋਰ ਪ੍ਰਾਪਤ ਕਰਦੀ ਹੈ, ਜਿਹੜੀ ਉਸਨੂੰ ਪੂਰਨ ਬਣਾਉਂਦੀ ਹੈ। ਉਸ ਤੋਂ ਪਹਿਲੇ ਆਤਮਾ ਪੂਰਨ ਹੈ, ਬੇਸ਼ੱਕ 12 ਸੂਰਜ ਤੱਕ ਪੂਰਨ ਹੈ। ਕਿਸ਼ਨ ਜੀ ਨੇ ਆਪਣੀ ਬਾਣੀ ਦਾ ਬਿਲਕੁਲ ਸਪਸ਼ਟ ਕੀਤਾ, ਇਸ ਆਤਮਾ ਦੇ ਸਧਾਰਨ ਲਫ਼ਜ਼ਾਂ ਦੇ ਵਿੱਚ ਕੋਈ ਜਮਾ ਘਟਾ ਕਰ ਨਹੀਂ ਸਕਦਾ, ਕੋਈ ਮਾਰ ਨਹੀਂ ਸਕਦਾ, ਜਲਾ ਨਹੀਂ ਸਕਦਾ। ਬੜੇ ਛੋਕ ਲੈਣੇ ਚਾਹ ਰਹੇ ਨੇ ਆਤਮਾ ਦੇ ਮੁਤਲਕ, ਬਹੁਤ ਗਹਿਰਾ ਵਿਸ਼ਾਲ ਗਿਆਨ ਹੈ ਇਸ ਆਤਮਾ ਔਰ ਕਰਮ ਦੇ ਮੁਤਲਕ। ਕਹਿੰਦੇ ਨੇ ਇੰਜੈਕਸ਼ਨ ਦੇ ਦਿੱਤੇ, ਨਾਮ ਦਿੱਤਾ, ਅੰਮ੍ਰਿਤ ਦਿੱਤਾ, ਝੂਠਾ। ਇਸ ਆਤਮਾ ਨੂੰ ਕੋਈ ਇੰਜੈਕਸ਼ਨ ਨਹੀਂ ਦੇ ਸਕਦਾ, ਇਸ ਮੁਲਕ ਦੇ ਵਿੱਚ ਕੋਈ ਨਾਮ ਨਹੀਂ ਦੇ ਸਕਦਾ, ਸਿਰਫ ਅਕਾਲ ਪੁਰਖ ਪਰਮਾਤਮਾ। ਇਸ ਸ੍ਰਿਸ਼ਟੀ ਦੇ ਵਿੱਚ ਇਹ ਸ਼ਬਦ ਸੂਖਮ ਤੋਂ ਸੂਖਮ ਮਾਤਰਾ ਦੇ ਵਿੱਚ ਪਲੱਸ ਜਾਂ ਮਾਈਨਸ ਹੁੰਦੇ ਸ੍ਰਿਸ਼ਟੀ ਖਤਮ ਹੈ। ਕਿਹੜਾ ਪ੍ਰਚਾਰ ਕੀਤਾ ਜਾ ਰਿਹਾ, ਕਿਹੜੀ ਆਤਮਾ ਦਾ ਕਲਿਆਣ ਕੀਤਾ ਜਾ ਰਿਹਾ, ਕਿਤਨਿਆਂ ਨੂੰ ਸੱਚਖੰਡ ਪਹੁੰਚਾਤਾ, ਥੋੜਾ ਜਿਹਾ ਵਿਚਾਰ ਕਰੋ। ਅਕਾਲ ਪੁਰਖ ਪਰਮਾਤਮਾ 4 ਸੂਰਜ ਦੀ ਆਪਣੀ ਤਾਕਤ ਦੇ ਕਰਕੇ ਇਸ ਆਤਮਾ ਨੂੰ ਸਲਾਇਕ ਬਣਾ ਦਿੰਦੇ ਹਨ ਕਿ ਆਪਣੇ ਮੂਲ ਨੂੰ, ਉਸ ਸਿਰਜਣਾਤਮਕ ਸ਼ਕਤੀ ਨੂੰ। ਅਕਾਲ ਪੁਰਖ ਪਰਮਾਤਮਾ ਪਰਮਾਤਮਾ ਕਿਹਾ ਜਾਂਦਾ, ਪਰਮਾਤਮਾ ਹੈ ਨਹੀਂ ਹੈ, ਉਸਨੂੰ ਬਣਾਉਣ ਵਾਲੀ ਵੀ ਕੋਈ ਤਾਕਤ ਹੈ। ਜਿਸ ਤਰ੍ਹਾਂ ਕਿਹਾ ਜਾਂਦਾ, ਦਸਤਗੀਰ ਬਾਪੂ ਜੀ ਦਾ ਰਿਹਾ ਬੰਦਾ ਭੰਡਾਰਾ। ਇਹ ਦਿਆ ਦਿੱਤੀ ਗਈ ਹੈ ਕਿਸੇ ਭੰਡਾਰ ਦੇ ਵਿੱਚੋਂ, ਭੰਡਾਰ ਦੇ ਰੂਪ ਦੇ। ਉਸੇ ਤਰੀਕੇ ਦੇ ਨਾਲ ਅਕਾਲ ਪੁਰਖ ਪਰਮਾਤਮਾ ਉਸ ਸਿਰਜਣਾਤਮਕ ਸ਼ਕਤੀ ਦਾ ਰੂਪ ਲੈ ਕਰਕੇ ਮੌਜੂਦ ਹੈ, ਉਹ ਦਿਆ ਦਾ ਭੰਡਾਰ ਲੈ ਕਰਕੇ। ਇਸ ਸ਼ਬਦ ਦਾ ਭੰਡਾਰ, ਇੱਕੋ ਹੀ ਤਾਕਤ ਹੈ ਸ਼ਬਦ, ਉਸੀ ਨੂੰ ਨਾਮ ਕਿਹਾ ਗਿਆ ਹੈ। ਔਰ ਇਹ ਇੰਜੈਕਸ਼ਨ, ਇਹ ਤਾਕਤ 4 ਸੂਰਜਾਂ ਦੀ ਉਸ ਆਤਮਾ ਨੂੰ ਦੇ ਕਰਕੇ ਇਸ ਕਾਬਿਲ ਬਣਾਇਆ ਜਾਂਦਾ, ਉਹ ਆਪਣੇ ਮੂਲ ਨੂੰ ਜਾਣਨ ਨੂੰ, ਦੇਖਣ ਨੂੰ, ਸੁਣਨ ਦੇ ਕਾਬਿਲ ਬਣ ਸਕੇ। ਲਾ ਗਿਆਨ ਹੈ, ਕੋਈ ਲਫ਼ਜ਼ ਨਹੀਂ ਉਸਨੂੰ ਅਸੀਂ ਵਿਅਕਤ ਨਹੀਂ ਕਰ ਸਕਦੇ, ਸਿਰਫ ਆਤਮਾ ਉਸਨੂੰ ਮਹਿਸੂਸ ਕਰ ਸਕਦੀ ਹੈ। ਗੁਰੂ ਨਾਨਕ ਸਾਹਿਬ ਕਿਆ ਕਹਿੰਦੇ ਨੇ ਉੱਥੇ ਜਾ ਕੇ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਉਸਦੇ ਗੁਣ ਨੂੰ ਕੋਈ ਮਾਈ ਦਾ ਲਾਲ ਵਿਅਕਤ ਕਰ ਸਕਦਾ ਹੀ ਨਹੀਂ, ਚਾਹ ਕੇ ਵੀ ਨਹੀਂ ਕਰ ਸਕਦਾ। ਕੋਈ ਕਹੇ ਲਾ ਮੈਂ ਵਿਅਕਤ ਕਰ ਦਾਂਗਾ, ਕੋਈ ਮਿਸਾਲ ਹੀ ਨਹੀਂ, ਕੋਈ ਲਫ਼ਜ਼ ਹੀ ਨਹੀਂ। ਲਾ ਬਿਆਨ, ਉਹ ਸਿਰਜਣਾਤਮਕ ਸ਼ਕਤੀ ਅਸਲ ਪਰਮਾਤਮਾ ਹੈ। ਗੁਰੂ ਨਾਨਕ ਸਾਹਿਬ ਨੇ 3 ਸਤਸੰਗ ਪਹਿਲੇ ਪਰਮਾਤਮਾ ਦੀ ਡੈਫੀਨੇਸ਼ਨ ਸਪਸ਼ਟ ਕੀਤੀ ਸੀ, ਇੱਕ ਮਣਕਾ ਲਿਆ ਸੀ ਜਪਜੀ ਸਾਹਿਬ ਮੂਲ ਮੰਤਰ ਚ। ਅਜੂਨੀ ਸਾਧਨ, ਜੂਨੀਆਂ ਤੋਂ ਰਹਿਤ ਤਾਂ ਬਹੁਤ ਸਾਰੀਆਂ ਜੀਵਾਤਮਾ ਨੇ ਸੱਚਖੰਡ ਪਹੁੰਚ ਗਈਆਂ ਨੇ, ਪਰਬ੍ਰਹਮ ਦੇ ਵਿੱਚ ਮੌਜੂਦ ਹਨ, ਤਾਕਤ ਵੀ ਹੈ, ਸਭ ਕੁਛ ਹੈ। ਸਦੰਗ ਨਹੀਂ ਹੈ, ਆਪਣੇ ਆਪ ਤੋਂ ਨਹੀਂ ਹੈ, ਆਪਣੇ ਆਪ ਤੋਂ ਅਕਾਲ ਪੁਰਖ ਪਰਮਾਤਮਾ ਨਹੀਂ ਹੈ, ਕੋਈ ਵੀ ਰੂਹ ਆਪਣੇ ਆਪ ਤੋਂ ਨਹੀਂ ਹੈ। ਇਸ ਨੂੰ ਬਣਾਉਣ ਵਾਲੀ ਕੋਈ ਤਾਕਤ, ਉਸ ਨੂੰ ਗੁਰੂ ਨਾਨਕ ਸਾਹਿਬ ਸਿਰਜਣਹਾਰ ਕਹਿੰਦੇ। ਅਲਖ ਅਗਾਨੀ ਅਨਾਮੀ ਮੁਲਕਾਂ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਅਪਾਰ ਸੰਪਦਾ, ਅਪਾਰ ਜਿਸਦਾ ਕੋਈ ਪਾਰ ਜਾ ਸਕਦਾ ਨਹੀਂ, ਬਿਆਨ ਕਰ ਸਕਦਾ। ਉਹ ਤਾਕਤ ਜਿਸ ਨੂੰ ਪਰਮਾਤਮਾ ਕਿਹਾ ਜਾਂਦਾ ਅਸਲ, ਆਪਣੀ ਧੁੰਨ ਆਪਣੀ ਮੋਲ ਦੇ ਵਿੱਚ ਮਸਤ ਹੈ। ਸਾਧ ਸੰਗਤ ਜੀ ਕੋਈ ਨਹੀਂ ਜਾਣਦਾ ਉਸ, ਕਿਸੇ ਨੂੰ ਉਸਦਾ ਸ਼ੌਕ ਨਹੀਂ ਹੈ, ਪਰ ਉਹ ਆਪਣੇ ਹਰ ਅੰਸ਼ ਦੇ ਨਾਲ ਨਿਰੰਤਰ ਜੁੜੀ ਹੋਈ ਹੈ। ਕਹਿੰਦੇ ਅਸੀਂ ਪਿਛੜੇ ਹੋਏ ਹਾਂ ਸਾਧ ਸੰਗਤ ਜੀ, ਅਸੀਂ ਉਸ ਤੋਂ ਇਲਾਕਾ ਤੋਂ ਹੋਏ ਸਰ, ਅਸੀਂ ਤਾਂ ਖਾਣ ਖਾਈ ਪਿੱਠ ਤਿਆਰ ਕਰ ਬੈਠੇ ਹੋਏ, ਸ਼ੌਕ ਦੀ ਪਿੱਠ, ਕਾਣ ਦੀ ਪਿੱਠ, ਅੱਜ ਤਿਆਗ ਕਰ ਦਿਓ, ਕੋਈ ਬਾਹਰ ਉੱਥੋਂ ਨਹੀਂ ਆਉਣਾ। ਉਸ ਸ੍ਰਿਸ਼ਟੀ ਚਲਾ ਕੌਣ ਰਿਹਾ ਤੇ ਪੁਤਲਾ ਚਲਾ ਕੌਣ ਰਿਹਾ? ਅਸੀਂ ਤਾਂ ਸਿਰਫ ਨੱਚਣ ਵਾਲੇ ਹਾਂ। ਕੋਈ ਨਚਾਉਣ ਵਾਲਾ ਹੈ? ਜਿਸਨੇ ਚਾਹੁੰਦਾ ਪੁਤਲੀ ਢਾ ਦਿੰਦਾ, ਜਿਸਨੇ ਚਾਹੁੰਦਾ ਪੁਤਲੀ ਖੜੀ ਕਰ ਦਿੰਦਾ। ਉਹ ਸਿਰਜਣਾਤਮਕ ਸ਼ਕਤੀ ਨਿਰੰਤਰ ਆਪਣੇ ਅੰਸ਼ ਦੇ ਨਾਲ ਜੁੜੀ ਹੋਈ ਹੈ। ਇਹੀ ਉਹ ਭੇਦ ਹੈ, ਇਹੀ ਉਹ ਕਾਰਨ ਹੈ ਕਿ ਇਸ ਆਤਮਾ ਦੇ ਵਿੱਚ ਅੱਜ ਤੱਕ ਕੋਈ ਮਾਈ ਦਾ ਲਾਲ, ਕੋਈ ਤਾਕਤ ਫੇਰ ਬਦਲ ਪਲੱਸ ਮਾਈਨਸ ਨਹੀਂ ਕਰ ਸਕਦੀ। ਉਸਦਾ ਇਹੀ ਕਾਰਨ ਹੈ ਕਿ ਆਪਣੇ ਨੀਂਹ ਦੇ ਨਾਲ ਜੁੜੀ ਹੈ ਨਿਰੰਤਰ। ਔਰ ਇਹੀ ਉਹ ਪਾਰ ਹੈ ਜਿਹੜੀ ਅਪਾਰ ਜਨਮਾਂ ਦੇ ਸੂਖਮ ਤੋਂ ਸੂਖਮ ਹਰ ਕਿਰਿਆ ਦਾ ਉਹ ਤਾਕਤ ਹਿਸਾਬ ਰੱਖ ਕੇ ਬੈਠੀ ਹੋਈ। ਉਸਨੇ ਨਿਯਮ ਦੇਤਾ ਹੈ, ਮੌਤ ਦਾ ਨਿਯਮ, ਪ੍ਰਤੀਫਲ ਦਾ ਨਿਯਮ। ਨਾਨਕ ਹੁਕਮੀ ਲਿਖਿਆ ਲੇਖ, ਜੇ ਅਵੇਖਿਆ ਤੇ ਅਵੇਖ। ਇਨਸਾਨ ਦੀ ਜੀਵਨ ਦਾ ਵਿਚਾਰ ਕਰਕੇ ਸ਼ੀਸ਼ੇ ਦਾ ਉਦਾਹਰਣ ਦਿੰਦੇ ਨੇ। ਸ਼ੀਸ਼ੇ ਦੇ ਸਾਹਮਣੇ ਜੈਸੀ ਸ਼ਕਲ ਲੈ ਕਰਕੇ ਜਾਏਗਾ ਨਾ, ਤੁਹਾਨੂੰ ਵੈਸਾ ਰਿਫਲੈਕਸ਼ਨ ਮਿਲੇਗਾ। ਕੋਈ ਮਾਈ ਦਾ ਲਾਲ ਸ਼ੀਸ਼ਾ ਤੋੜ ਤੇ ਸਕਦਾ, ਰਿਫਲੈਕਸ਼ਨ ਨੂੰ ਬਦਲ ਨਹੀਂ ਸਕਦਾ। ਇਹ ਮਿਸਾਲ ਦਿੱਤੀ ਹੈ ਗੁਰੂ ਨਾਨਕ ਸਾਹਿਬ ਤੇ। ਇਸ ਕਰਕੇ ਸਾਧ ਸੰਗਤ ਜੀ, ਬਿਲਕੁਲ ਸਿਆਣਪ ਨੂੰ ਤਿਆਗ ਕਰਕੇ ਜਾਣ ਲਓ। ਮਤ ਗੱਦੀ ਧਰਮ ਜਿਤਨੇ ਮਰਜ਼ੀ ਆਡੰਬਰ ਰਚ ਲਓ, ਇਹ ਕੋਈ ਪਹਿਲੀ ਵਾਰੀ ਅਸੀਂ ਨਹੀਂ ਰਚੇ। ਰਚੀ ਕੌਣ ਰਿਹਾ? ਉਹ ਨਾ ਰਚ ਰਹੀ, ਉਹ 31 ਮਰ ਗਿਆ, ਉਹ ਮਾਲਾ ਸਾਡੇ ਗੱਲ ਚ ਫਸੀ ਹੈ। ਉਹ ਨਚਾ ਰਹੀ, ਅਸੀਂ ਨੱਚ ਰਹੇ। ਜਿਹੜੇ ਨੱਚਣਾ ਛੋੜ ਦਿੰਦੇ ਨੇ ਆਪਣੇ ਘਰ ਚਲੇ ਜਾਂਦੇ ਨੇ, ਤੇ ਜਿਹੜੇ ਨੱਚਦੇ ਰਹਿੰਦੇ ਨੇ ਸੱਚ ਹੁੰਦਾ ਜੀ, ਉਹ ਫਿਰ ਘਰ ਤੋਂ ਭੁੱਲੇ ਰਹਿੰਦੇ ਨੇ। ਤੇ ਨੱਚਣੇ ਤੋਂ ਹੀ ਫੁਰਸਤ ਨਹੀਂ, ਬੜੇ ਸਵਾਦ ਆਉਂਦੇ ਨੇ। ਇਸ ਮੁਲਕ ਚ ਬਹੁਤ ਸਵਾਦ ਉਸਨੇ ਦਿੱਤੇ ਨੇ। ਗੁਜਾਰੇ ਮਾਤਰ ਦੀ ਪ੍ਰਵਿਸ਼ਟੀ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਦਿੱਤੀ। ਹਉ ਸ਼ਬਦ ਜਿਹੜਾ ਲਿਆ ਹੈ ਗੁਰੂ ਨਾਨਕ ਸਾਹਿਬ ਔਰ ਮਿਸਾਲਾਂ ਦਿੱਤੀਆਂ ਨੇ ਸੰਤ ਮਤ ਦੀਆਂ, ਸੰਤ ਸਤਿਗੁਰੂ ਸਰਦਾਰ ਬਹਾਦੁਰ ਜੀ, ਬਾਬਾ ਸਾਵਣ ਸਿੰਘ ਜੀ। ਕਦੇ ਉਹਨਾਂ ਦੀ ਜੜ੍ਹ ਦੇ ਵਿੱਚ ਜਾ ਕਰਕੇ ਦੇਖਣਾ, ਜੇ ਸਾਡੇ ਲਗਾਏ ਕਿ ਪੇੜ ਜਿਸ ਛਾਂ ਦੇ ਵਿੱਚ ਅਸੀਂ ਅੱਜ ਸਾਹ ਲੈ ਰਹੇ ਹਾਂ ਨਾ, ਉੱਤਮ ਆਕਸੀਜਨ ਜਿਸ ਦੇ ਨਾਲ ਸਾਡਾ ਸਰੀਰ ਚੱਲ ਰਿਹਾ, ਰੂਹਾਨੀਅਤ ਦੀ, ਉਸਦੇ ਪਿੱਛੇ ਜਿਹੜੀ ਤਾਕਤਾਂ ਕੰਮ ਕਰ ਰਹੀਆਂ ਨਾ, ਕਮਾਈ ਕਰਨ ਵਾਲੀਆਂ, ਉਹਨਾਂ ਨੇ ਕਿਹੜਾ ਰਸਤਾ ਦਿੱਤਾ? ਘਰ ਜਾ ਕਰਕੇ ਆਪਣੀਆਂ ਕਿਤਾਬਾਂ ਫੋੜਨਾ। ਤਰੀਫ ਹੈ ਜਿਸ ਸਧਾਰਨ ਰੇਟ ਦੇ ਉੱਪਰ ਇਹ ਲਿਟਰੇਚਰ ਉਪਲਬਧ ਕਰਾਇਆ ਗਿਆ ਹੈ, ਬਹੁਤ ਥੋੜਾ ਜਿਹਾ, ਪਰ ਇਸ ਨੂੰ ਬੜੇ ਸਿਆਣਤ ਦੇ ਨਾਲ ਵਧਾ ਚੜਾ ਕਰਕੇ। ਸਾਧ ਸੰਗਤ ਜੀ, ਕੋਈ ਭਿੰਨ ਭੇਦ ਨਹੀਂ, ਕੋਈ ਨਿੰਦਿਆ ਜਾਂ ਵਡਿਆਈ ਨਹੀਂ ਹੈ। ਜਦੋਂ ਕਮਾਈ ਵਾਲੀਆਂ ਤਾਕਤਾਂ ਚੱਲੀਆਂ ਜਾਂਦੀਆਂ ਨੇ ਨਾ, ਉਸ ਲਈ ਸਿਰਫ ਝੂਠਾ ਫੋਕਾ ਪ੍ਰਚਾਰ ਰਹਿ ਜਾਂਦਾ, ਬਸ ਅਨੁਯਾਈ ਬਣਾਉਣੇ ਨੇ, ਬਸ ਕੁਛ ਨੀ। ਕਿੰਨੇ ਬਣੇ ਨੇ ਲੰਗਰਾਂ ਦੇ, ਸਵੇਰੇ ਜਾਂਦੇ ਨੇ, ਸ਼ਾਮ ਨੂੰ ਆਉਂਦੇ ਨੇ, ਪਤਾ ਨੀ ਕੀ ਕਰਕੇ ਆ ਰਹੇ ਨੇ। ਆਤਮਾ ਦਾ ਕਲਿਆਣ ਹੋ ਗਿਆ ਜੀ, ਕਦੀ ਜਾ ਕਰਕੇ ਦੇਖਣਾ, ਕਦੀ ਇਹਨਾਂ ਦੇ ਰੰਗ ਢੰਗ ਨੂੰ ਦੇਖਣਾ। ਕੋਈ ਨਿੰਦਿਆ ਵਡਿਆਈ ਨਹੀਂ ਹੋ ਰਹੀ, ਇਹ ਸਾਡੇ ਮੂੰਹ ਤੇ ਚਪੇੜਾਂ ਮਾਰੀਆਂ ਜਾ ਰਹੀਆਂ ਨੇ। ਕਿਉਂ? ਆਤਮਾ ਨੂੰ ਜਗਣ ਵਾਸਤੇ। ਪਰ ਅਸੀਂ ਫਿਰ ਵੀ ਪੱਕੇ ਹਾਂ, ਸਰੀਰ ਨੂੰ ਜਗਾ ਲਵਾਂਗੇ, ਆਤਮਾ ਨੂੰ ਨਹੀਂ ਜਗਾਵਾਂਗੇ। ਵਿਆਹ ਸ਼ਾਦੀਆਂ ਦੇ ਵਿੱਚ 16-16 18-18 22 ਘੰਟੇ ਜਾਗਦਾ ਸਰੀਰ, ਉਹਨੇ 2.5 ਘੰਟੇ ਦੇ ਵਿੱਚ ਹੀ ਜਿਹੜੇ ਖਲਾਟੇ ਪੜਦੇ, 2.5 ਘੰਟੇ ਪੂਰਨ ਸਤਿਗੁਰੂ ਸਤਿਕਾਰ ਲੋਕ ਤੋਂ ਉੱਤਰ ਕੇ ਆਏ ਨੇ, ਅਕਾਲ ਪੁਰਖ ਦੀ ਤਾਕਤ ਨੂੰ ਵਿਅਰਥ ਕਰ ਰਹੇ ਨੇ। ਉੱਥੇ ਬੈਠਦੇ ਹੀ ਖਲਾਟੇ ਆਉਣੇ ਸ਼ੁਰੂ ਹੋ ਜਾਂਦੇ, ਔਰ ਜਿਸ ਲਈ ਉਹ ਜਗਾਉਂਦੇ ਨੇ ਉਸ ਲਈ ਈਰਸ਼ਾ ਦਾ ਵਿਸ਼ਾ ਸ਼ੁਰੂ ਹੋ ਜਾਂਦਾ। ਕੌਣ ਕਰਾ ਰਿਹਾ? ਉਹ ਮੈਂ ਕਰਾ ਰਹੀ। ਬੜੀ ਚੰਗੀ ਲੱਗਦੀ ਹੈ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਪੂਜਾ ਸਾਸਨ, ਰੇਸ਼ਮ ਦਾ ਕੋਈ ਸ਼ਕੂਨ ਨਹੀਂ ਹੈ, ਗਲੇ ਦੇ ਵਿੱਚ ਫਸੀ ਪਈ ਹੈ ਰੇਸ਼ਮ। ਖੱਦੜ ਦੇ ਯਾਰ ਨੇ ਸਾਰੇ, ਔਰ ਖੱਦੜ ਮਿਲਦਾ ਹੀ ਖੁਸ਼ ਹੋ ਗਏ, ਖੱਦੜ ਪਾਉਂਦਾ ਹੀ ਖੁਸ਼ ਹੋ ਗਏ। ਰੇਸ਼ਮ ਦੀ ਕੀਮਤ ਕੌਣ ਜਾਣਦਾ? ਕੋਈ ਵਿਰਲਾ ਹੀ। ਲਾਲ ਦੀ ਕੀਮਤ ਕੌਣ ਜਾਣੇਗਾ? ਸੁਨਾਰ ਕੁਮਾਰ ਕੀ ਕਰੇਗਾ? ਗਧੇ ਦੇ ਗਲੇ ਟੰਗ ਦੇਣਾ, ਨਾਮ ਲਿਆ ਅੰਮ੍ਰਿਤ ਲਿਆ ਗਧੇ ਦੇ ਗਲੇ ਟੰਗਣ ਵਾਸਤੇ, ਗਧਾ ਹੀ ਬਣਿਆ ਹੋਇਆ, ਪਰਾਇਆ ਬੋਲ ਢੋ ਰਿਹਾ। ਕਿਤਨੀਆਂ ਮਿਸਾਲਾਂ ਗੁਰੂ ਸਾਹਿਬਾਂ ਨੇ ਦਿੱਤੀਆਂ ਨੇ, ਤੂੰ ਪਰਾਏ ਗਧੇ ਬਣੇ ਰਹੇਗਾ ਸਾਰੀ ਉਮਰ, ਕਦੀ ਆਪਣਾ ਕੰਮ ਵੀ ਕਰੋਗੇ? ਕਦੋਂ ਜਾਗੋਗੇ? ਕਦੋਂ ਇਹ ਸਾਰੀਆਂ ਕਿਰਿਆ ਛੱਡੋਗੇ? ਕਿਆ ਸਰਦਾਰ ਬਹਾਦਰ ਜੀ ਦੇ ਲੰਗਰ ਦੀ ਜੂਰੀਆਂ ਕੋਲ ਨਹੀਂ ਦਿੱਤੀਆਂ ਤੁਹਾਨੂੰ? ਕਿਸਨੇ ਪੂਰਨ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆ ਕਰਕੇ ਉਹਨਾਂ ਦੇ ਹੁਕਮ ਦੀ ਪਾਲਣਾ ਨਹੀਂ ਸੀ ਕੀਤੀ? ਰਸਤਾ ਉੱਥੇ ਹੀ ਸ਼ੁਰੂ ਹੁੰਦਾ, ਸੁਸ਼ਮਨਾ ਨਾੜੀ ਦੇ ਵਿੱਚ। ਪਰ ਆਪਣੇ ਸ਼ੋਕ ਦਾ ਪ੍ਰਦਰਸ਼ਨ ਤੁਹਾਨੂੰ ਕਰਨਾ ਪਏਗਾ ਇਮਾਨਦਾਰੀ ਦੇ ਨਾਲ, ਸੱਚਾਈ ਦੇ ਨਾਲ, ਜ਼ਰਾਮ ਨੂੰ ਪਵਿੱਤਰ ਕਰਨਾ ਪਏਗਾ। ਜੇ ਰੱਤ ਲੱਗੇ ਕੱਪੜੇ, ਜਾਣਾ ਹੋਈ ਪਨੀਤ, ਜੋ ਰੱਤ ਪੂਰੇ ਮਾਨ ਸਾਹ ਤਿਲ ਕੋ ਨਿਰਮਲ ਚੀਤ ਨਾਨਕ ਨਾਮ ਫਦਾਈ ਕਾ ਦਿਲ ਅੱਛੇ ਮੁਖ ਲੇ ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ ਕਹਿੰਦੇ ਸਿਰ ਸਾਰੇ ਦਾਵੇ ਝੂਠੇ ਰਹੇ ਤੇ ਜੋ ਕੋਈ ਤੂੰ ਝੂਠੇ ਦਾਵੇ ਦਿਖਾਉਣ ਵਾਸਤੇ ਸਾਸਨ ਦੇ ਵਿੱਚ ਆਇਆ ਬੈਠਾ ਨਾ ਤੇਰਾ ਕਲਿਆਣ ਨਹੀਂ ਹੋਣ ਲੱਗਾ ਰੱਤ ਲੱਗੇ ਕੱਪੜਾ ਖੂਨ ਲੱਗ ਜਾਏ ਤੇ ਜਾਮਾ ਜਿਹੜਾ ਗੰਦਾ ਹੋ ਜਾਂਦਾ ਸੀ ਸਾਬਣ ਨਾਲ ਧੋਂਦੇ ਆ ਕਹਿੰਦੇ ਰਹੇ ਇਨਸਾਨ ਦਾ ਖੂਨ ਪੀਣ ਲੱਗਾ ਹੈ ਦੁਨੀਆਂ ਦਾ ਹੱਕ ਮਾਰ ਕੇ ਅਸੀਂ ਬੈਠੇ ਆ ਖਾ ਕਰਕੇ ਬੈਠ ਜਾਂਦੇ ਹਾਂ ਕਦੀ ਵਿਚਾਰ ਕੀਤਾ ਲੋਭ ਦੇ ਵਿਚਾਰ ਕਰਕੇ ਅਸੀਂ ਕਿਆ ਕੁਛ ਨਹੀਂ ਕਰਦੇ ਕਿਸੇ ਵੀ ਧੰਦੇ ਨੂੰ ਲੈ ਲਓ ਕਦੀ ਵਿਚਾਰ ਕੀਤਾ ਇੱਕੋ ਹੀ ਕੰਪਿਊਟਰ ਲੈ ਕਰਕੇ ਵਿਚਾਰ ਕਰਦੇ ਆ ਕਿ ਸਾਡੀ ਦੌਲਤ ਵੱਧ ਜਾਵੇ ਲੱਖ ਰੁਪਏ ਦੀ ਇਨਵੈਸਟਮੈਂਟ ਕੀਤੀ ਹੈ ਉੱਠਦੇ ਤਾਂ ਮੈਂ ਕੰਪਿਊਟਰ ਦੇ ਦੋ ਜਦੋਂ ਕਰੋੜ ਰੁਪਇਆ ਬਣਾ ਕਰਕੇ ਦਿਖਾ ਦਿੰਦਾ ਕਿਸ ਤਰ੍ਹਾਂ 90 ਕਿਲੋ ਦੀ ਬੋਰੀ 85 ਦੀ 15 ਕਿਲੋ ਦਾ ਟੀਨ 13 ਕਿਲੋ ਦਾ ਕੱਪੜਾ ਨਾਪਣ ਜਾਓ ਤਾਂ 1 ਇੰਚ ਘੱਟ ਲੱਪੇਗਾ ਤੋਲ ਲਾਓ ਤੇ ਉਹਦੇ ਟਾਂਗਾ ਪੈਟਰੋਲ ਪਾਓ ਤੇ ਉਹਦੇ ਟਾਂਗਾ ਕੋਈ ਐਸੀ ਜਗ੍ਹਾ ਛੱਡੀ ਜਿਹਨੂੰ ਉਸ ਟਾਂਗਾ ਨੂੰ ਲੈਂਦੇ ਹੋਰ ਤੋਰ ਪੂਰੇ ਸਤਿਗੁਰਾਂ ਦੇ ਦਰਬਾਰ ਹੀ ਟਾਂਗਾ ਕਹਿੰਦਾ ਝੂਠ ਬੋਲੋ ਸਾਰਾ ਦਿਨ ਦੁਨੀਆਂ ਨੂੰ ਕਹਿੰਦਾ ਸੱਚ ਬੋਲੋ ਆਤਮਾ ਦਾ ਕਲਿਆਣ ਹੋ ਜਾਏਗਾ ਦੁਨੀਆਂ ਨੂੰ ਪੜਾਉਣ ਚੱਲੇ ਆ ਤਾਂ ਜ਼ਿੰਦਗੀ ਅਗਰ ਅਸੀਂ ਆਪਣੀ ਆਤਮਾ ਨੂੰ ਪੜਾ ਲਿਆ ਆਪਣੀ ਆਤਮਾ ਨੂੰ ਜਗਾ ਲਿਆ ਸਮਝ ਲਓ ਇਨਸਾਨੀ ਜਨਮ ਦਾ ਪੁੰਨ ਕੱਟ ਲਿਆ ਅਸੀਂ ਦੁਨੀਆਂ ਨੂੰ ਪੁੰਨ ਖਟਾਉਣ ਵਾਸਤੇ ਆਏ ਦੁਨੀਆਂ ਨੂੰ ਪੜਾਉਣ ਦਾ ਹੱਕ ਸਿਰਫ ਔਰ ਸਿਰਫ ਇੱਕ ਨੂੰ ਹੈ ਜਿਹੜਾ ਸਤਪੁਰਸ਼ ਨੂੰ ਮਿਲ ਗਿਆ ਉਸ ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਨਾ ਗੁਰੂ ਗ੍ਰੰਥ ਸਾਹਿਬ ਦੀ ਹਰ ਮਾਤਰਾ ਦੇ ਉੱਪਰ ਜਿਸ ਨੂੰ ਉਸ ਅਕਾਲ ਪੁਰਖ ਪਰਮਾਤਮਾ ਨੇ ਆਪਣਾ ਹੱਥ ਦੇ ਕਰਕੇ ਹਰ ਮਾਤਰਾ ਦੇ ਉੱਪਰ ਪੂਰਾ ਉਤਾਰ ਦਿੱਤਾ ਉਹ ਪ੍ਰਤੀਰੂਪ ਹੈ ਕਾਰਬਨ ਕਾਪੀ ਹੈ ਉਸ ਹਰ ਮਾਤਰਾ ਦੀ ਪੜ੍ਹਾਓ ਵੀ ਨਹੀਂ ਸਕਦਾ ਪੜ੍ਹਾਏਗਾ ਸ਼ਬਦ ਪਰ ਸਿਰਫ ਔਰ ਸਿਰਫ ਉਸ ਕੱਟ ਨੂੰ ਅਖਤਿਆਰ ਦਿੱਤਾ ਜਾਂਦਾ ਤੇ ਸ਼ੌਕ ਪੜ੍ਹਾਉਣ ਦਾ ਨਹੀਂ ਰੱਖੋ ਸ਼ੌਕ ਪੜ੍ਹਨ ਦਾ ਰੱਖੋ ਸਟੂਡੈਂਟ ਬਣੋ ਇੱਥੇ ਤਾਂ ਸਾਰੇ ਟੀਚਰ ਬੈਠੇ ਨੇ ਕਿਸ ਨੂੰ ਪੜ੍ਹਾਇਆ ਜਾਏ ਚਾਰ ਦਿਵਾਰੀ ਦੇ ਬਾਹਰ ਚੱਕਰ ਲਗਾਉਂਦੇ ਹਨ ਕੋਈ ਬਾਈਕਾ ਲਾਲ ਕੋਈ ਡਾਕਟਰ ਇੰਜੀਨੀਅਰ ਨਾ ਪੜ੍ਹਾਏਗਾ ਨਾ ਅੰਦਰ ਪ੍ਰਵੇਸ਼ ਕਰਨ ਦੇਗਾ ਜਿਹੜਾ ਤਖਤੀ ਕਲਮ ਲੈ ਕਰਕੇ ਉਹ ਸਕੂਲ ਦੇ ਵਿੱਚ ਪ੍ਰਵੇਸ਼ ਲਏਗਾ ਮਾਸਟਰ ਦੇ ਹੁਕਮ ਨੂੰ ਮੰਨੇਗਾ ਇੱਕ ਦਿਨ ਅਵਸ਼ ਡਿਗਰੀ ਲੈ ਕਰਕੇ ਮਾਸਟਰ ਦਾ ਰੂਪ ਲੈ ਕਰਕੇ ਬਾਹਰ ਜਾਏਗਾ ਉਹ ਜਿਹੜੇ ਮਾਸਟਰ ਨੂੰ ਪੱਥਰ ਮਾਰਨ ਲੱਗੇ ਨੇ ਬਾਹਰ ਨਿਕਲਦੇ ਚਾਕੂ ਦਿਖਾਉਣ ਲੱਗੇ ਨੇ ਮਾਸਟਰ ਸਕੂਲ ਹੀ ਛੋੜ ਕੇ ਚਲਾ ਜਾਏਗਾ ਪੜ੍ਹ ਲਓ ਜਿਹਦੇ ਕੋਲ ਪੜ੍ਹਨਾ ਚਾਹੁੰਦੇ ਮਾਸਟਰ ਮੁਰਗਾ ਬਣਾਉਂਦਾ ਤੇ ਕਿਸ ਵਾਸਤੇ ਬਣਾਉਂਦਾ ਹੱਥ ਖੜੇ ਕਰਾਉਂਦਾ ਤੇ ਕਿਸ ਵਾਸਤੇ ਕਰਾਉਂਦਾ ਸਾਡੀਆਂ ਕਮੀਆਂ ਦੂਰ ਕਰਨ ਵਾਸਤੇ ਕਿ ਆਪਣੇ ਭੰਡਾਰੇ ਭਰਨ ਵਾਸਤੇ ਪਰ ਅਸੀਂ ਉਸਦਾ ਧਿਆਨ ਕੀ ਕਰਦੇ ਹਾਂ ਕਿਆ ਅਰਥ ਕੱਢਦੇ ਨੇ ਮਾਸਟਰ ਦੇ ਵਿੱਚ ਕਮੀ ਹੈ ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਣਾ ਦੇ ਵਿੱਚ ਕਮੀ ਹੈ ਕਿਉਂਕਿ ਆਤਮਾ ਨੂੰ ਠੋਕਰ ਮਾਰਦੀ ਹੈ ਜਗਾਉਂਦੀ ਹੈ ਇੱਥੇ ਮੁੰਡੇ ਲਾਉਂਦੇ ਜਾਂਦੇ ਨੇ ਕਰ ਜਾਂਦੇ ਕੁੜਮਾ ਤਿਆਰ ਹੋ ਜਾਂਦਾ ਨੀਤੀਆਂ ਗੁੱਟ ਬਣਨੇ ਸ਼ੁਰੂ ਹੋ ਜਾਂਦੇ ਨੇ ਕਿਸਦਾ ਕਲਿਆਣ ਹੋ ਰਿਹਾ ਆਤਮਾ ਦਾ ਸਾਥ ਕੋਈ ਸਰੀਰ ਦਾ ਵੀ ਨਹੀਂ ਹੋਏਗਾ ਜਿਸ ਜਗ੍ਹਾ ਬੈਠ ਕਰਕੇ ਭਜਨ ਕਰਨਾ ਚਾਹੁੰਦੇ ਹੋ ਜਿਸ ਜਵਾਨ ਦੇ ਨਾਲ ਲੈ ਲੈਣ ਨੂੰ ਜਗਣਾ ਚਾਹੁੰਦੇ ਹੋ ਨਾਨਕ ਨਾਮ ਕਦਾਏਗਾ ਦਿਲ ਅੱਛੇ ਮੁਖ ਲੇ ਜ਼ਬਾਨ ਤੇ ਉੱਤਰ ਹੋਣੀ ਚਾਹੀਦੀ ਹੈ ਅੰਤ ਕਰਨ ਸ਼ੁੱਧ ਹੋਣਾ ਚਾਹੀਦਾ ਪਰਮਾਤਮਾ ਨੂੰ ਮਿਲਣ ਦਾ ਸ਼ੌਕ ਹੋਣਾ ਚਾਹੀਦਾ ਜਿਸ ਜਵਾਨ ਦੇ ਨਾਲ ਉਹ ਪਵਿੱਤਰ ਲਫ਼ਜ਼ ਜਪਣਾ ਚਾਹੁੰਦਾ ਅਸੀਂ ਪਵਿੱਤਰ ਕਹਿੰਦੇ ਹਾਂ ਨਾ ਲਫ਼ਜ਼ ਤੋਂ ਜਾਣ ਉਹਨਾਂ ਨੂੰ ਜਪਣ ਵਾਸਤੇ ਤਾਂ ਆਤਮਾ ਚਾਹੀਦੀ ਹੈ ਇਸ ਤੋਂ ਅੱਗੇ ਤਾਂ ਉਹਨਾਂ ਦੀ ਕੋਈ ਹਸਤੀ ਕੋਈ ਪਰ ਅਸੀਂ ਉਹਨਾਂ ਨੂੰ ਪਵਿੱਤਰ ਕਹਿੰਦੇ ਅਸੀਂ ਵੀ ਪਵਿੱਤਰ ਕਹਿ ਦਿੰਦੇ ਹਾਂ ਪਵਿੱਤਰ ਨੇ ਕਿਉਂ ਪਵਿੱਤਰ ਨੇ ਕਿਉਂਕਿ ਉਸ ਐਸੇ ਘੱਟ ਦੇ ਵਿੱਚੋਂ ਨਿਕਲਣੇ ਜਿਸ ਨੂੰ ਅਸੀਂ ਸੰਤ ਸਤਿਗੁਰ ਕਹਿੰਦੇ ਹਾਂ ਜੋ ਪਰਮਾਤਮਾ ਨੂੰ ਮਿਲ ਚੁੱਕਿਆ ਉਸਦੇ ਹਿੰਸਾ ਚ ਉੱਠੀਏ ਤੁਰੰਤ ਸੂਖਮ ਤੋਂ ਸੂਖਮ ਉਸਦੇ ਬੁਖਾਰ ਦਿਨ ਚੋਂ ਨਿਕਲ ਕਰਕੇ ਜਦੋਂ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਉਂਦੀ ਹੈ ਸਤਸੰਗ ਜੀ ਉਹ ਨਾਮ ਹੈ ਉਹ ਕੀਰਤਨ ਹੈ ਉਹ ਅਕਤ ਕਥਨ ਹੈ ਉਸਦੇ ਨਾਲ ਜੁੜ ਜਾਣਾ ਪਵਿੱਤਰ ਜਵਾਨ ਦੇ ਨਾਲ ਜਿਸ ਜਵਾਨ ਦੇ ਨਾਲ ਸਾਰਾ ਦਿਨ ਝੂਠ ਬੋਲਦੇ ਆ ਜਿਸ ਜਵਾਨ ਦੇ ਨਾਲ ਪਰਾਈ ਮਿਲਿਆ ਕਰਦੇ ਆ ਜਿਸ ਜਵਾਨ ਦੇ ਨਾਲ ਪਰਾਇਆ ਨੂੰ ਨਿੰਦਾ ਕਰਨਾ ਦੇਖਣਾ ਚਾਹੁੰਦੇ ਆ ਸਤਿਗੁਰੂ ਦੇ ਦਰਬਾਰ ਤੋਂ ਸਾਨੂੰ ਪੜ੍ਹਨਾ ਚਾਹੀਦਾ ਪਰ ਦੂਸਰੇ ਨੂੰ ਅਸੀਂ ਨਿੰਦਾ ਦੇਖਣਾ ਚਾਹੁੰਦੇ ਹਾਂ ਦੂਸਰੇ ਨੂੰ ਅਸੀਂ ਅੰਦਰ ਜਾ ਕਰਕੇ ਉਹ ਆਪਣੇ ਚਾਲਾ ਫੁੱਲਦੇ ਹਾਂ ਪਰਮਾਰਥੀ ਜੀਵਨ ਤੋਂ ਵੀ ਸਸਤਾ ਬੋਲਣਾ ਕਰਦੇ ਆ ਉਹਨਾਂ ਦੇ ਹੱਕ ਨੂੰ ਮਾਰ ਕੇ ਖਾ ਜਾਂਦੇ ਆ ਉਸ ਤੋਂ ਬਾਅਦ ਜੇ ਮੇਰੇ ਲਗਾ ਕਰਕੇ ਬੈਠਿਆ ਵੀ ਸੱਚਖੰਡ ਜਾਵਾਂਗੇ ਇਸ ਕੁਮਲ ਦੇ ਵਿੱਚੋਂ ਨਿਕਲ ਕਰਕੇ ਦਿਖਾ ਦਿਓ ਇੱਕ ਰੋਮ ਦੇ ਵਿੱਚੋਂ ਨਿਕਲ ਕਰਕੇ ਦਿਖਾ ਦੋ। ਇਸ ਸਰੀਰ ਦੇ ਵਿੱਚ ਅਪਾਰ ਰੋਮ ਨੇ, ਕੋਈ ਗਿਣਤੀ ਨਹੀਂ ਕਰ ਸਕਦਾ। ਇਹਨਾਂ ਦੇ ਵਿੱਚੋਂ ਕਿਆ ਅਸੀਂ ਨਿਕਲਾਂਗੇ ਔਰ ਇਸ ਕਬਰ ਚੋਂ ਨਿਕਲਣ ਵਾਲਾ ਸ਼ਬਦ ਨੂੰ ਕਿਆ ਮਿਲੇਗਾ? ਕਿਹੜੇ ਸ਼ਬਦ ਦਾ ਹੰਕਾਰ ਲੈ ਕਰਕੇ ਬੈਠੇ ਹਾਂ ਅਸੀਂ? ਪਵਿੱਤਰ ਜਵਾਨ ਦੇ ਨਾਲ ਪਰਮਾਤਮਾ ਦਾ ਸ਼ੋਕ ਰੱਖਦਾ ਹੈ ਜਪ, ਉਸ ਨੂੰ ਕਿਸ ਤਰੀਕੇ ਦੇ ਨਾਲ ਜਪ? ਅੱਖ ਬੰਦ ਕਰਕੇ ਬਦਲੇ ਭਗਤੀ ਦੀ ਲੋੜ ਕੋਈ ਨਹੀਂ ਹੈ। ਕਾਹ ਬਾਏ ਦੋ ਲੋਚਨ ਬੂੰਦ ਕੇ ਬੈਠ ਰਿਹਾ ਬਗਦਾਨ ਲਾਏ, ਨਾਥ ਫਿਰੋ ਲਈ ਲਾਤ ਸਮੁੰਦਰ, ਲੋਕ ਗਿਓ ਪਰ ਲੋਕ ਗਵਾਇਓ, ਦਾਸ ਕੀ ਹੋ ਬਿਠਿਆ ਨਾ ਸੋ ਬੈਠ ਕੇ, ਐਸੇ ਹੀ ਐਸੇ ਸਭ ਐਸ ਬਤਾਓ, ਸੱਚ ਕਹੀ ਸੁਣ ਲਿਓ ਸਦਾ, ਜਿਨ ਪ੍ਰੇਮ ਕੀਓ ਤੁਮ ਹੀ ਪ੍ਰਭ ਪਾਇਓ। ਜੇ ਤੂੰ ਪ੍ਰੇਮ ਖਿਲਣ ਕਾ ਚਾਹੋ, ਸਿਰ ਦਰ ਤਲੀ ਜਮੀ ਮਿਲ ਜਾਓ, ਇਹ ਤੋ ਮਾਰਗ ਪੈਰ ਦਰੀਜੇ, ਸਿਰ ਦੂਜੇ ਕਾਲ ਨਾ ਕੀਜੇ। ਇਹਨਾਂ ਬਚਨਾਂ ਤੋਂ ਪੂਰੇ ਉੱਤਰ ਕਰਕੇ ਫਿਰ ਸਾਡੇ ਕੋਲ ਆਉਣਾ ਰਹਿਮਤ ਦਾ ਭੰਡਾਰ, ਉਸਦੇ ਵਿੱਚੋਂ ਦੁਆ ਦੀ ਰਹਿਮਤ ਦੀ ਕਿਰਨ ਪ੍ਰਾਪਤ ਕਰਨਾ। ਇਸ ਮੁਲਕ ਦੇ ਵਿੱਚ ਸਤਿਗੁਰੂ ਸਪਸ਼ਟ ਕਰ ਰਹੇ ਹਨ, ਕੋਈ ਵੀ ਜਿਹੜੀ ਪਰਮਾਤਮਾ ਨੂੰ ਮਿਲਣ ਦਾ ਅਧਿਕਾਰ ਪ੍ਰਾਪਤ ਕਰ ਚੁੱਕੀ ਹੈ, ਉਹ ਅਸਰਫ ਇਨਸਾਨ ਦਾ ਚਲੋ, ਔਰ ਇਹ ਅਧਿਕਾਰ ਅਸੀਂ ਸਾਰੇ ਪ੍ਰਾਪਤ ਕਰ ਚੁੱਕੇ ਹਾਂ। ਜਿਹੜਾ ਸ਼ੋਕ ਰੱਖੇਗਾ ਉਸ ਪਰਮਾਤਮਾ ਦਾ, ਉਸਨੂੰ ਮਿਲਣ ਵਾਸਤੇ ਆਪਣੀ ਕੁਰਬਾਨੀ ਦੇਵੇਗਾ, ਪਲ ਪਲ ਤਿਆਗ ਕਰੇਗਾ, ਇਸ ਰਹਿਮਤ ਦੇ ਭੰਡਾਰ ਚ ਉਸ ਪ੍ਰਕਾਸ਼ ਦੀ ਕਿਰਨ ਨੂੰ ਪ੍ਰਾਪਤ ਕਰਨ ਦੇ ਕਾਬਿਲ ਅਵਸ਼ ਬਣਾ ਦਿੱਤਾ ਜਾਏਗਾ। ਉਹ ਖਸਾਨੀ ਕੜੀ ਉਸਦੀ ਜ਼ਿੰਦਗੀ ਦੇ ਵਿੱਚ ਅਵਸ਼ ਆਏ। ਇਹ ਹੈ ਰਹਿਮਤ ਦਾ ਭੰਡਾਰਾ ਸੱਚਖੰਡ ਤੋਂ ਸਤਿਗੁਰੂ ਦੱਸ ਗਏ ਬਾਪੂ ਜੀ ਨੇ ਸਾਡੀਆਂ ਚੋਲੀਆਂ ਦੇ ਵਿੱਚ ਤਕਸੀਮ ਕਰ ਦਿੱਤਾ। ਅਗਰ ਅਸੀਂ ਉਸ ਪਾਣੀ ਤੇ ਮਾਂ ਦੀ ਗੋਦ ਦੇ ਵਿੱਚ ਜਾਣਾ ਚਾਹੁੰਦੇ ਹਾਂ, ਸਾਧ ਸੰਗਤ ਜੀ ਸਾਨੂੰ ਉਸ ਪਰਮਾਤਮਾ ਦਾ ਸ਼ੋਕ ਰੱਖਣਾ ਪਏਗਾ, ਵਿਅਕਤ ਕਰਨਾ ਪਏਗਾ ਅਸੀਂ ਤੇਰੇ ਤੋਂ ਵਿਛੜੇ, ਤੈਨੂੰ ਮਿਲਣਾ ਚਾਹੁੰਦੇ। ਉਹ ਮਾਂ ਸਾਡੇ ਤੋਂ ਦੂਰ ਨਹੀਂ, ਕਮੀ ਸਾਡੇ ਵਿੱਚ ਹੈ, ਮਾਂ ਦਾ ਧਿਆਨ ਉਸਦਾ ਬੱਚਾ ਕਿਸੇ ਵੀ ਜਗ੍ਹਾ ਹੋਵੇ ਉਸਦਾ ਖਿਆਲ ਨਿਰੰਤਰ ਉਸਦੇ ਵਿੱਚ ਆਉਂਦਾ। ਅਸਲ ਪਰਮਾਤਮਾ ਉਸ ਰਿਣਾਤਮਕ ਸ਼ਕਤੀ ਉਸਦਾ ਖਿਆਲ ਉਸਦੀ ਤਾਕਤ ਨਿਰੰਤਰ ਆਪਣੇ ਬੱਚੇ ਦੇ ਵਿੱਚ ਇਸ ਆਤਮਾ ਦੇ ਵਿੱਚ, ਇਸੇ ਕਾਰਨ ਅਸੀਂ ਅੱਜ ਤੱਕ ਇਹਨਾਂ ਮੁਲਕਾਂ ਦੇ ਵਿੱਚ ਕਾਇਮ ਬੈਠੇ ਹਾਂ। ਤੇ ਸਾਧ ਸੰਗਤ ਜੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਰਹਿਮਤ ਦੇ ਭੰਡਾਰੇ ਦੇ ਵਿੱਚੋਂ ਉਸ ਪ੍ਰਕਾਸ਼ ਦੀ ਕਿਰਨ, ਉਸ ਦਿਆਂ ਦੇ ਭੰਡਾਰ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਦੇ ਜੀ। ਸ਼ਬਦ ਦੀ ਵਿਆਖਿਆ ਉਹ ਰੇਸ਼ਮ ਗੁਰੂ ਨਾਨਕ ਸਾਹਿਬ ਜਦੋਂ ਸੱਚਖੰਡ ਤੋਂ ਹੁਕਮ ਕਰਨਗੇ ਫਿਰ ਅੱਗੇ ਅਸੀਂ ਉਸਨੂੰ ਵਿਅਕਤ ਕਰਾਂਗੇ। ਤੇ ਗੁਰੂ ਸਾਹਿਬ ਜਿਹੜੀ ਬਾਣੀ ਦਿੰਦੇ ਹਨ ਇਸ ਮੁਲਕ ਦੇ ਵਿੱਚ ਸਿਰਫ ਔਰ ਸਿਰਫ ਨੁਮਾਇੰਦੇ ਲਫ਼ਜ਼ਾਂ ਦੇ ਰੂਪ ਦੇ ਵਿੱਚ ਪ੍ਰਗਟ ਕਰਦੇ ਹਨ। ਲਫ਼ਜ਼ ਵੀ ਉਸਦੇ ਨੇ, ਇਹ ਸ਼ਬਦ ਵੀ ਉਸਦਾ ਹੈ, ਮਨ ਬੁੱਧੀ ਅਤੇ ਇੰਦਰੇ ਦਾ ਪਰੇ ਦਾ ਸ਼ਬਦ, ਜਿਹਦੀ ਆਤਮਾ ਸੁੱਤੀ ਹੋਈ ਹੈ ਉਸ ਨੂੰ ਜਾਣ ਨਹੀਂ ਸਕਦੇ। ਅਸੀਂ ਸਰੀਰ ਦੇ ਵਿੱਚ ਬੈਠੇ ਹਾਂ, ਸਰੀਰ ਇੱਕ ਸਾਧਨ ਹੈ ਤੇ ਸਾਧਨਾਂ ਦੇ ਵਿੱਚ ਹੀ ਉਸ ਆਤਮਿਕ ਪ੍ਰੇਰਣਾ ਨੂੰ ਲਫ਼ਜ਼ਾਂ ਦੇ ਜ਼ਰੀਏ ਵਿਅਕਤ ਕੀਤਾ ਜਾਂਦਾ ਹੈ ਔਰ ਉਸੇ ਨੂੰ ਨਾਮ ਕਹਿ ਦਿੱਤਾ ਜਾਂਦਾ ਹੈ। ਔਰ ਇਹ ਸਾਰਾ ਨਾਮ ਜਪਿਆ ਨਹੀਂ ਜਾਂਦਾ, ਨਾ ਜਪ ਸਕਦਾ ਹੈ ਕੋਈ। ਇਸ ਕਰਕੇ ਸੰਤ ਸਤਿਗੁਰ ਜਿਹੜੇ ਹਨ ਉਸ ਪਰਮਾਤਮਾ ਦਾ ਇੱਕੋ ਲਫ਼ਜ਼ ਦੇ ਦਿੰਦੇ ਨੇ ਕਿਸੇ ਭਰਮ ਦੇ ਵਿੱਚ ਮਿਧ ਰਹਿਣਾ, ਇਹ ਸੱਚਾਈ ਹੈ, ਇਸ ਤੋਂ ਅੱਗੇ ਕੋਈ ਅਰਥ ਨਹੀਂ। ਅਸਲ ਚੀਜ਼ ਹੈ ਉਸ ਪਰਮਾਤਮਾ ਦਾ ਸ਼ੋਕ, ਉਸਦੀ ਬੰਦਗੀ, ਸਭ ਤੋਂ ਆਚਰਣ ਨੂੰ ਆਚਰਣ ਕਰਨਾ, ਨਿਰੰਤਰ ਇਸ ਜਗਤ ਦਾ ਤਿਆਗ ਕਰਨਾ। ਇੱਕਦਮ ਕੋਈ ਨਹੀਂ ਕਰ ਸਕਦਾ। ਹੁਣ ਤੁਸੀਂ ਕਹੋ ਜੀ ਸਾਡੇ ਸਤਿਗੁਰਾਂ ਨੇ ਇੱਕਦਮ, ਐਸਾ ਇੱਕਦਮ ਕਿਸੇ ਨੇ ਨਹੀਂ ਕੀਤਾ ਇਤਿਹਾਸ ਪੜ੍ਹ ਕਰਕੇ। ਆਸਤੇ 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 ਜਦੋਂ ਤੁਸੀਂ ਸੱਚਾਈ ਦੇ ਉੱਤੇ ਚਲੋਗੇ, ਅੰਦਰੋਂ ਦੇ ਆਪਣੇ ਚਿੱਤ ਨੂੰ ਸਾਫ਼ ਕਰੋਗੇ, ਉਸੇ ਵਕਤ ਇਸ ਰਹਿਮਤ ਦੇ ਭੰਡਾਰ ਦੇ ਵਿੱਚੋਂ ਉਹ ਦਿਆ ਦੀ ਕਿਰਨ ਮਿਲਦੀ ਹੈ, ਉਸ ਤੋਂ ਪਹਿਲੇ ਕਿਸੇ ਨੂੰ ਨਹੀਂ ਮਿਲਦੀ। ਔਰ ਜਦੋਂ ਦਿਆ ਦੀ ਕਿਰਨ ਮਿਲ ਜਾਂਦੀ ਹੈ ਉਸ ਤੋਂ ਬਾਅਦ ਬਾਹਰ ਦਾ ਮਜ਼ਮੂਨ ਖਤਮ ਹੋ ਜਾਂਦਾ, ਪਰ ਤਿਉਹਾਰ ਯੋਗੀਆਂ ਦਾ ਚੌਥਾ ਮਜ਼ਮੂਨ, ਯਾਨੀ ਅੰਤਰਮੁਖੀ ਹੋ ਜਾਣਾ। ਉਸੇ ਵਕਤ ਜੀਵ ਅੰਤਰਮੁਖੀ ਹੁੰਦਾ, ਉਸ ਤੋਂ ਪਹਿਲੇ ਅੰਤਰਮੁਖੀ ਹੋ ਸਕਦਾ ਹੀ ਨਹੀਂ। ਇਹ 30 ਮਨਕਿਆਂ ਦੀ ਮਾਲਾ ਇਕੱਤਵੇਂ ਸ਼ਰੀਰ ਨੂੰ ਤੋੜ ਕਰਕੇ ਇੱਕ ਇੱਕ ਮਨਕਾ ਕੱਢਣਾ ਪੈਂਦਾ ਔਰ ਇੱਕ ਇੱਕ ਮਨਕਾ ਜੋ ਜੋ ਨਿਕਲਦਾ ਜਾਂਦਾ ਸਤਸੰਗ ਜੀ ਇਹ ਮਾਂ ਜਿਹੜੀ ਹੈ ਨਾ ਅੰਦਰ ਕੰਮ ਕਰਨ ਲੱਗ ਜਾਂਦੀ ਇਹ ਦਿਆ ਅੰਦਰ ਕੰਮ ਕਰਦੀ ਇਹ ਦਿਆ ਫਿਰ ਸੋਝੀ ਵੀ ਦਿੰਦੀ ਹੈ ਰਸਤਾ ਵੀ ਦਿੰਦੀ ਹੈ ਔਰ ਉਸ ਆਤਮਾ ਨੂੰ ਜਿੱਥੇ ਪਾਰ ਜਨਮਾਂ ਦੇ ਉਸਦੇ ਪਾਪ ਬੀਜੇ ਹੋਏ ਨੇ ਇੱਕ ਪਾਸੇ ਉਹਦੀ ਸਫਾਈ ਕਰਵਾਉਂਦੀ ਹੈ ਦੂਸਰੇ ਪਾਸੇ ਜਿਹੜਾ ਉਸਨੂੰ ਸ਼ੋਕ ਪ੍ਰਦਰਸ਼ਨ ਕਰਨ ਦਾ ਸਮੇਂ ਮਿਲਿਆ ਇਸ ਮੁਲਕ ਦੇ ਵਿੱਚ ਉਹ ਇੱਕ ਹਿੱਸਾ ਇੱਕ ਚੌਥਾਈ ਉਹ ਸਿਰਫ ਪਰਮਾਤਮਾ ਦੇ ਉੱਤੇ ਕੁਰਬਾਨ ਕਰ ਦਿੰਦੀ ਹੈ ਉਹ ਜਿਉਂ ਜਿਉਂ ਕੁਰਬਾਨ ਕਰਦੀ ਹੈ ਇਮਾਨਦਾਰੀ ਔਰ ਸੱਚਾਈ ਦੇ ਨਾਲ ਤਿਉਂ ਤਿਉਂ ਉਸਦੇ ਪਾਪ ਘਟਾਏ ਜਾਂਦੇ ਨੇ ਆਤਮਾ ਨੂੰ ਸੋਚ ਕੀਤਾ ਜਾਂਦਾ ਤੇ ਸਤਸੰਗ ਜੀ ਉਹ ਘੜੀ ਵੀ ਆ ਜਾਂਦੀ ਹੈ ਜਦੋਂ ਇਸ ਕੁਰਮੇ ਦੇ ਵਿੱਚੋਂ ਇਸ ਕਬਰ ਦੇ ਵਿੱਚੋਂ ਇਹ ਆਤਮਾ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਸ਼ਬਦ ਹੈ ਗੁਰੂ ਔਰ ਆਤਮਾ ਉਸਦੇ ਚੇਲਾ ਔਰ ਘਰ ਉਸਦਾ ਸੱਚਖੰਡ ਉਸ ਤੋਂ ਬਾਅਦ ਇਸ ਮੁਲਕ ਦੇ ਵਿੱਚ ਨਹੀਂ ਆਉਂਦੀ ਭੇਜੀਆਂ ਜਾਂਦੀਆਂ ਨੇ ਪਰ ਕਦੋਂ ਜਦੋਂ ਉਸ ਅਕਾਲ ਪੁਰਖ ਦਾ ਹੁਕਮ ਹੁੰਦਾ ਤੇ ਕਦੋਂ ਕਿਸ ਤਰ੍ਹਾਂ ਭੇਜੀਆਂ ਜਾਂਦੀਆਂ ਨੇ ਇਹ ਸ਼ਬਦ ਰਹਿਮਤ ਦਇਆ ਦਾ ਭੰਡਾਰ ਦੇ ਕਰਕੇ ਜਿਹਨਾਂ ਨੂੰ ਅਸੀਂ ਇਸ ਮੁਲਕ ਦੇ ਵਿੱਚ ਪਰਮਾਤਮਾ ਕਹਿ ਕਰਕੇ ਪੂਜ ਦਿੰਦੇ ਹਾਂ ਤੇ ਸਤਸੰਗ ਜੀ ਅਸਲ ਪਰਮਾਤਮਾ ਸਿਰਜਣਾਤਮਕ ਸ਼ਕਤੀ ਉਹ ਆਪਣੀ ਧੁਨ ਮੌਜ ਮਸਤ ਹੈ ਉਸਦਾ ਇਸ ਮੁਲਕ ਕਿਆ ਅਪਾਰ ਮੁਲਕਾਂ ਦੇ ਵਿੱਚ ਕਿਸੇ ਨੂੰ ਉਸਦੀ ਖ਼ਬਰ ਨਹੀਂ ਅਸੀਂ ਅਕਾਲ ਪੁਰਖ ਨੂੰ ਪਰਮਾਤਮਾ ਕਹਿੰਦੇ ਹਾਂ ਉਸਦਾ ਕਾਰਨ ਇੱਕੋ ਹੀ ਹੈ ਕਿਉਂਕਿ ਉਸਦੇ ਮਿਲੇ ਬਿਨਾਂ ਉਸਦੇ ਮਰਜ਼ੀ ਬਿਨਾਂ ਉਸਦੀ ਰੋਣ ਦੇ ਕਿਰਨ ਦੇ ਬਿਨਾਂ ਇਹ ਅਪਾਰ ਬ੍ਰਹਮੰਡ ਚੱਲ ਨਹੀਂ ਸਕਦੇ ਤੇ ਸਾਰੀ ਬਾਣੀ ਜਿਹੜੀ ਹੈ ਅਕਾਲ ਪੁਰਖ ਦੀ ਆਤਮਿਕ ਪ੍ਰੇਰਣਾ ਉਸ ਪਰਮਾਤਮਾ ਜਾਂ ਅਕਾਲ ਪੁਰਖ ਦੇ ਗਿਰਦ ਘੁੰਮਦੀ ਹੈ ਪਰ ਜਦੋਂ ਆਤਮਾ ਉੱਥੇ ਪਹੁੰਚ ਜਾਂਦੀ ਹੈ ਉਦੋਂ ਜਾ ਕਰਕੇ ਉਸਨੂੰ ਦੱਸਿਆ ਜਾਂਦਾ ਕਿ ਇਸ ਨੂੰ ਵੀ ਬਣਾਉਣ ਵਾਲਾ ਕੋਈ ਹੋਰ ਹੈ ਇਹ ਸੰਤਾਂ ਦੀ ਦਇਆ ਮੇਰਾ ਵਡਿਆਈ ਹੈ ਕਿ ਇਸ ਮੁਲਕ ਦੇ ਵਿੱਚ ਸਾਨੂੰ ਉਹ ਸਾਰੇ ਸੱਚ ਦੱਸ ਦਿੰਦੇ ਨੇ ਕਿਸ ਕਾਰਨ ਆਤਮਾ ਜਾਗ ਜਾਏ ਬਸ ਉਹਨਾਂ ਦਾ ਕਿਹੜਾ ਮਕਸਦ ਹੈ ਉਹ ਐਸੀ ਆਨੰਦ ਦੀ ਅਵਸਥਾ ਦੇ ਵਿੱਚ ਬੈਠੇ ਨੇ ਜਿਹੜਾ ਲਾਭ ਆਉਂਦਾ ਹੈ ਪਰ ਗੂਹ ਮੂਤਰ ਦੀਆਂ ਥੈਲੀਆਂ ਦੇ ਵਿੱਚ ਆ ਕਰਕੇ ਸਾਡੇ ਵਾਸਤੇ ਉਹ ਕੰਮ ਕਰਦੇ ਨੇ ਸੋਚੋ ਇੱਕ ਹਵਾਈ ਜਹਾਜ਼ ਤੇ ਜਾਣ ਵਾਲਾ ਕਿ ਸਾਈਕਲ ਤੇ ਜਾਣਾ ਪਸੰਦ ਕਰੇਗਾ ਸੂਖਮ ਚੋਲੇ ਦੇ ਵਿੱਚ ਆਤਮਾ ਖਿਆਲ ਦੇ ਨਾਲ ਚੱਲਦੀ ਹੈ ਖਿਆਲ ਕੀ ਧਰ ਹੋ ਜੀ ਸਤਿਗੁਰੂ ਆਉਂਦੇ ਨੇ ਪ੍ਰਗਟ ਹੁੰਦੇ ਨੇ ਕਪਾਰ ਦੋਰੀ ਹੈ ਸਿਰਫ ਖਿਆਲ ਦੇ ਨਾਲ ਪ੍ਰਗਟ ਹੋ ਜਾਂਦੀ ਤਾਂ ਸਤਸੰਗ ਜੀ ਇਹ ਤਾਕਤ ਆਤਮਾ ਦੇ ਅੰਦਰ ਮੌਜੂਦ ਹੈ ਇਸ ਨੂੰ ਪ੍ਰਗਟ ਕਰ ਲੈਣਾ ਇਸ ਮੁਲਕ ਦੇ ਵਿੱਚ ਪਰਮਾਤਮਾ ਦੇ ਨਾਲ ਪਿਆਰ ਨੂੰ ਪ੍ਰਗਟ ਕਰਨਾ ਹੈ ਸ਼ੋਕ ਨੂੰ ਪ੍ਰਗਟ ਕਰਨਾ ਹੈ ਸੰਸਾਰ ਦਾ ਸ਼ੋਕ ਰੱਖਣ ਵਾਲਾ ਖੇਤ ਦੇ ਵਿੱਚ ਜੈਸਾ ਬੀਜ ਬੋਏਗਾ ਵੈਸੀ ਫਸਲ ਉਹਦੇ ਘਰ ਕੱਟ ਕੇ ਆਏਗੀ ਅਗਰ ਸੰਸਾਰ ਦੇ ਉਦਘਾਟਨ ਬੀਜੇ ਨੇ ਤਾਂ ਤੁਹਾਡੇ ਘਰ ਉਦਘਾਟਨ ਹੀ ਕੱਟ ਕਰਕੇ ਆਉਣਗੇ ਕੋਈ ਪ੍ਰਕਾਸ਼ ਕੱਟ ਕਰਕੇ ਨਹੀਂ ਗਿਆ ਜਾਣਾ ਸਤਸੰਗ ਜੀ ਗੁਰੂ ਸਾਹਿਬ ਜਿਹੜੀ ਬਾਣੀ ਦਿੰਦੇ ਨੇ ਸਿਰਫ ਆਤਮਾ ਨੂੰ ਜਗਾਉਣ ਵਾਸਤੇ ਕਿਸੇ ਦੀ ਨਿੰਦਿਆ ਜਾਂ ਵਡਿਆਈ ਕਰਨ ਵਾਸਤੇ ਨਹੀਂ ਕਿਸੇ ਦਾ ਦਿਲ ਦਿਖਾਉਣ ਵਾਸਤੇ ਨਹੀਂ ਤੇ ਸਤਸੰਗ ਜੀ ਜਿਸ ਨੂੰ ਸੱਚ ਕਿਹਾ ਜਾਏਗਾ ਨਾ ਜਿਹੜੇ ਝੂਠੇ ਲੋਕਾਂ ਦਾ ਹੱਕ ਮਾਰ ਕਰਕੇ ਬੈਠਦੇ ਨੇ ਯਾਨੀ ਕਿ ਹੋਰ ਕਈ ਤਰੀਕੇ ਦੀਆਂ ਕਿਰਿਆ ਜਾਂ ਸੇ ਮਿਸਾਲਾਂ ਗੁਰੂ ਸਾਹਿਬ ਸਾਡੀ ਨਿੱਜੀ ਜ਼ਿੰਦਗੀ ਦੇ ਦਿੰਦੇ ਨੇ ਉਸਦਾ ਇੱਕ ਕਾਰਨ ਹੈ